सोग परसै जेह नाहिन सो मूरत है देवा सुर्ग नरक अमृत बिख ए सब त्यों कंचन अर पैसा उस्तत निंदा ए समझा कै लोभ मोह फुन तैसा दुख सुख ए बांदे जेह नागिन तेह तुम जानो ज्ञानी नानक मुक्त ताहै तुम मानो एह बिद को जो प्राणी दुख सुख ए बादे जेह नाहिन तेह तुम जानो ज्ञानी नानक मुक्त ताहै तुम मानो एह बिद को जो प्राणी वाहिगुरु जी का खालसा वाहिगुरु जी की फतेह। परम सम्मान योग सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर हफ्तावारी गुरमत दीवान दी आप जी हाजरी भर रहे हो। पिछले दिनों तो जो गुरु तेग बहादुर साहब जी दे 400 साला आगमन गुरपुरब के संबंध विच सतगुरां दे अमृत बचना दी विचार आपां आरंभ कीती है। गौड़ी राग विच गुरु तेग बहादुर साहब दी बाणी प्रारंभ हुंदी है गुरु ग्रंथ साहब विच, और इस राग दे सतवें शब्द दा पाठ आप जी ने हुण श्रवण कीता है, जिस दी विचार समय दे अनुसार और गुरु हरकृष्ण साहब जी दा ज्योति जोत समावन दिवस, गुरु तेग बहादुर महाराज जी दा गुरता गद्दी दिवस, उस दे संबंध विच भी आपां विचार करांगे। आप साध संगत आशीष बख्शो, कोई रसना विरवी वांझी ना रहे, प्यार अदब सहित उच्चारण करो जी। सतनाम श्री वाहे गुरु जी, फिर उच्चारण करो जी। सतनाम श्री वाहे गुरु जी। सतगुरु गुरु तेग बहादुर जी महाराज अज दे इस अमृत शब्द अंदर बख्शिश कर रहे ने। साधो राम शरण विश्रामा। हे साधु जनो, हे भले पुरखो, मन दा विश्राम मन दा टिका जे नसीब होना है, सिर्फ सारियां थावां ते रमे हुए पार ब्रह्म परमेश्वर दी शरण विच ही टिका मिलेगा। लफ्जी अर्थ ने साधो दा अर्थ संत जनो, राम दा अर्थ है रम्या होया परमात्मा वैगुरु, शरण उदी ओट लेनी, ते विश्रामा दा अर्थ है कि टिक जाना, भटकना मन दी खत्म हो जानी। सतगुरु गुरु तेग बहादुर साहब कहिंदे ने कि हे भले पुरखो, परमात्मा दी शरण विच प्यागी अंदर दा विश्राम होवेगा, नहीं ते अंदर दी भटकना मुकण वाली नहीं। दूसरा बचन, रहाओ दी तुक दी तुका ने दो दूसरी तुक है, वेद पुराण पढ़े को एह गुण। कल भी अर्ज कीती सी, वेद चार धर्म ग्रंथ ने हिंदुइज्म दे, 18 पुराण ने, पर जेदे एदे समुचता विच एदे अर्थ करिए ते एदे समुचता विच अर्थ ए ने कि धर्म ग्रंथ इतिहास दियां पोथियां पढ़न दा ए ही लाभ है, ਇੱਥੇ ਅੱਜ ਅਸੀਂ ਕੱਲ ਗੁਣ ਦੇ ਉਦਨ ਅਰਥ ਕੀਤੇ ਸਨ, ਸਾਧੋ ਗੋਬਿੰਦ ਕੇ ਗੁਣ ਗਾਵੋ ਸਿਫਤ। ਦੂਸਰਾ ਅਰਜ਼ ਕੀਤੀ ਸੀ ਗੁਣ ਦਾ ਅਰਥ ਪਰਉਪਕਾਰ, ਤੇ ਇੱਥੇ ਅੱਜ ਗੁਣ ਦਾ ਅਰਥ ਹੈ ਫਾਇਦਾ ਲਾਭ। ਇਹ ਗ੍ਰੰਥ ਪੜ੍ਹਨ ਦਾ ਤਾਂ ਹੀ ਫਾਇਦਾ ਹੈ, ਤਾਂ ਹੀ ਲਾਭ ਹੈ। ਧਰਮ ਗ੍ਰੰਥ ਪੜ੍ਹ, ਇਤਿਹਾਸ ਦੇ ਗ੍ਰੰਥ ਪੜ੍ਹ, ਤੇ ਇਨ੍ਹਾਂ ਨੂੰ ਪੜ੍ਹ ਕੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਇਹ ਭਲਾ ਹੋਵੇਗਾ, ਇਹ ਲਾਭ ਹੋਵੇਗਾ। ਕੀ ਲਾਭ ਹੋਵੇ? ਕਿ ਸਿਮਰੇ ਹਰ ਕੋ ਨਾਮਾ। ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਨੂੰ ਸਿਮਰੇ, ਪਰਮੇਸ਼ਵਰ ਦੀ ਬੰਦਗੀ ਕਰੇ, ਸੱਚ ਇਹ ਵੇ ਕਿ ਉਹਦੇ ਵਾਸਤੇ ਹੀ ਇਹ ਗ੍ਰੰਥ ਸਾਰਥਕ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਮੈਂ ਆਪ ਨੂੰ ਅਰਜ਼ ਕੀਤੀ ਸੀ, ਅਨ ਮਤ ਦੇ ਗ੍ਰੰਥਾਂ ਦੇ ਹਵਾਲੇ ਦਿੱਤੇ ਆ। ਮੈਂ ਮਨ ਮਤ ਨਹੀਂ ਸ਼ਬਦ ਵਰਤ ਰਿਹਾ, ਅਨ ਮਤ, ਦੂਜੇ ਮਤ ਜਿਹੜੇ ਆ। ਉਸ ਵਿਚ ਤੁਸੀਂ ਕੁਰਾਨ ਲਫ਼ਜ਼ ਵੀ ਪੜ੍ਹਦੇ ਹੋ, ਕਤੇਬ ਲਫ਼ਜ਼ ਵੀ ਪੜਿਆ ਜਾਂਦਾ ਹੈ। ਉਸ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਪੁਰਾਣ, ਸਿਮਰਤੀਆਂ ਤੇ ਵੇਦਾਂ ਆਦਿਕ ਦਾ ਜ਼ਿਕਰ ਹੋਇਆ ਹੈ। ਧਰਮ ਗ੍ਰੰਥ ਪੜ੍ਹਨਾ ਬਹੁਤ ਚੰਗੀ ਗੱਲ ਹੈ, ਪਰ ਇਨ੍ਹਾਂ ਦੇ ਗ੍ਰੰਥਾਂ ਦੇ ਵਿਚ ਜਿਹੜਾ ਨਿਚੋੜ ਹੈ, ਜੋ ਤੱਤ ਸਮਝ ਦਿੱਤਾ ਹੈ, ਉਹ ਹੈ ਪਾਰ ਬ੍ਰਹਮ ਪਰਮੇਸ਼ਵਰ ਦੀ ਭਗਤੀ, ਉਹਦਾ ਸਿਮਰਨ, ਉਹਦੀ ਇਬਾਦਤ। ਜੇ ਆਪਾਂ ਧਰਮ ਗ੍ਰੰਥ ਪੜ੍ਹ ਰਹੇ ਹਾਂ ਪਰ ਜੋ ਧਰਮ ਗ੍ਰੰਥ ਕਹਿ ਰਿਹਾ ਹੈ ਉਹਨੂੰ ਮੈਂ ਆਪਣੀ ਜ਼ਿੰਦਗੀ ਚ ਕਦੀ ਵੀ ਅਮਲੀ ਜਾਮਾ ਨਹੀਂ ਪਹਿਨਾਇਆ, ਤੇ ਫਿਰ ਉਸ ਪੜ੍ਹਨ ਵਾਲੇ ਦੀ ਹਾਲਤ ਐਸੀ ਹੋਵੇਗੀ ਜਿਹੜਾ ਸੜਕ ਦੇ ਕਿਨਾਰੇ ਲੱਗੇ ਹੋਏ ਮੀਲ ਪੱਥਰ ਤੇ ਕਈ ਸਾਲਾਂ ਤੋਂ ਬੈਠਾ ਹੈ। ਮੀਲ ਪੱਥਰ ਆਪਾਂ ਸਮਝਨੇ ਸਾਰੇ, ਉਸ ਮੀਲ ਪੱਥਰ ਤੇ ਲਿਖਿਆ ਹੋਇਆ ਕਿ ਇੰਨੇ ਮੀਲ ਸਫ਼ਰ ਕਰੋਗੇ ਜਾਂ ਇੰਨੇ ਕਿਲੋਮੀਟਰ ਚੱਲੋਗੇ ਤਾਂ ਇਹ ਤੁਹਾਡੀ ਮੰਜ਼ਿਲ ਆ ਜਾਏਗੀ, ਤੁਸੀਂ ਆਪਣੇ ਟਿਕਾਣੇ ਤੇ ਪਹੁੰਚੋਗੇ। ਜੇ ਇਨਸਾਨ ਮੀਲ ਪੱਥਰ ਨੂੰ ਹੀ ਗੋਈ ਜਾਏ ਵੀ 10 ਮੀਲ ਰਹਿ ਗਏ, 10 ਮੀਲ ਰਹਿ ਗਏ, 10 ਮੀਲ ਰਹਿ ਗਏ, ਤੇ ਸਾਰੀ ਜ਼ਿੰਦਗੀ ਮੀਲ ਪੱਥਰ ਤੇ ਹੀ ਅਟਕਿਆ ਰਹੇ, ਜਾਣਕਾਰੀ ਉਹਦੇ ਕੋਲ ਹੈ? ਇਹ ਨਹੀਂ ਕਿ ਉਹਨੂੰ ਇਹ ਨੌਲੇਜ ਨਹੀਂ, ਉਹਨੂੰ ਸਮਝ ਇਤਨੀ ਕੁ ਹੈ ਵੀ ਇਥੋਂ ਤੁਰ ਕੇ 10 ਮੀਲ ਜਾਂ ਜਿੰਨਾ ਲਿਖਿਆ ਹੈ ਇੰਨਾ ਸਫ਼ਰ ਕਰਾਂਗਾ ਤੇ ਮੈਨੂੰ ਮੁਕਾਮ, ਮੰਜ਼ਿਲ, ਟਿਕਾਣਾ ਮਿਲੇਗਾ। ਮੀਲ ਪੱਥਰ ਇਸ਼ਾਰਾ ਜ਼ਰੂਰ ਕਰਦਾ ਹੈ, ਪਰ ਪਿਆਰੋ ਤੁਰਨਾ ਤੇ ਆਪਣੇ ਸਰੀਰ ਨਾਲ ਹੀ ਪੈਣਾ ਹੈ, ਚੱਲਣਾ ਫਿਰ ਵੀ ਸਾਨੂੰ ਪਏਗਾ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਬਰੀਕੀ ਨੂੰ ਬਹੁਤ ਬਾ ਕਮਾਲ ਸਾਨੂੰ ਸਮਝਾਇਆ ਹੈ। ਕੁਛ ਬੇਨਤੀਆਂ ਨੇ ਪਹਿਲਾਂ ਬਾਣੀ ਵਿੱਚੋਂ। ਧਰਮ ਗ੍ਰੰਥ ਕਦੀ ਵੀ ਕੋਈ ਮਾੜਾ ਨਹੀਂ ਹੁੰਦਾ। ਮੈਂ ਕਦੀ ਵੀ ਯਤਨ ਕਰਨਾ ਕਿ ਕਿਸੇ ਵੀ ਮਤ ਦੇ ਵਿੱਚ ਜਿਹੜੀਆਂ ਰੂਹਾਨੀ ਗੱਲਾਂ ਨੇ, ਕਰਮ ਕਾਂਡਾਂ ਦਾ ਖੰਡਨ ਗੁਰਬਾਣੀ ਵੀ ਕਰਦੀ ਹੈ, ਪਰ ਜਿਹੜੀ ਤੱਤ ਵਸਤੂ ਹੈ ਰੂਹਾਨੀਅਤ ਦੀ, ਕਿਸੇ ਵੀ ਧਰਮ ਗ੍ਰੰਥ ਵਿੱਚ ਅਸੀਂ ਉਹਨੂੰ ਖੰਡਨ ਨਹੀਂ ਕਰਾਂਗੇ। ਇੱਕ ਮੈਂ ਉਦਾਹਰਨ ਆਪ ਜੀ ਨੂੰ ਦੇਣਾ ਸੀ, ਰੋਜ਼ ਇੱਕ ਪਾਠ ਕਰਨੇ ਆ, 6 ਘਰ 6 ਗੁਰ 6 ਉਪਦੇਸ਼। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਕਹਿ ਸੋਹਿਲਾ ਸਾਹਿਬ ਅੰਦਰ, 6 ਘਰ ਦਾ ਲਫ਼ਜ਼ੀ ਅਰਥ ਏ 6 ਸ਼ਾਸਤਰ, ਘਰ ਦਾ ਅਰਥ ਇੱਥੇ ਗ੍ਰੰਥ ਹੈ, 6 ਗੁਰ ਦਾ ਅਰਥ ਇਨ੍ਹਾਂ ਨੂੰ ਰਚਣ ਵਾਲੇ, ਇਨ੍ਹਾਂ ਦੇ ਰਚੈਤਾ 6 ਰਿਸ਼ੀ, ਤੇ 6 ਉਪਦੇਸ਼ ਇਨ੍ਹਾਂ 6 ਗ੍ਰੰਥਾਂ ਦੇ, ਇਨ੍ਹਾਂ ਸ਼ਾਸਤਰਾਂ ਦੇ ਜਿਹੜੇ ਉਪਦੇਸ਼ ਨੇ ਉਹ ਵੀ ਵੱਖਰੇ ਵੱਖਰੇ ਨੇ। 6 ਸ਼ਾਸਤਰ ਨੇ, 6 ਇਨ੍ਹਾਂ ਦੇ ਰਚੈਤਾ ਰਿਸ਼ੀ ਨੇ, ਤੇ 6 ਦੇ ਉਪਦੇਸ਼ ਵੱਖਰੇ ਵੱਖਰੇ ਆ। ਪਰ ਦੇਖੋ ਸਤਿਗੁਰੂ, ਇਸ ਅਨੇਕਤਾ ਵਿਚ ਵੀ ਸਾਡੀ ਸੁਰਤ ਨੂੰ ਉਸ ਇੱਕ ਓੰਕਾਰ ਨਾਲ ਜੋੜਦੇ ਨੇ, ਕਿਤੇ ਦਵੈਸ਼ ਨਾ ਪੈਦਾ ਹੋ ਜਾਏ। 6 ਰਿਸ਼ੀ ਜ਼ਰੂਰ ਨੇ, ਪਰ ਇਨ੍ਹਾਂ 6 ਦਾ ਸ਼੍ਰੋਮਣੀ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਫਿਰ ਬੇਨਤੀ, 6 ਘਰ 6 ਗੁਰ 6 ਉਪਦੇਸ਼, ਗੁਰ ਏਕੋ, ਇਨ੍ਹਾਂ ਦਾ ਸ਼੍ਰੋਮਣੀ ਗੁਰੂ ਅਕਾਲ ਪੁਰਖ ਏਕੋ, ਏਕੋ ਓੰਕਾਰ, ਗੁਰ ਏਕੋ, ਵੇਸ਼ ਅਨੇਕ, ਉਹਦੇ ਵੱਖਰੇ ਵੱਖਰੇ ਵੇਸ਼ ਨੇ। ਹੁਣ ਅਗਲੀ ਬੇਨਤੀ ਮੈਂ ਕਰਾਂ ਕਿ ਅਗਲੀ ਜਿਹੜੀ ਤੁਕ ਹੈ ਉਸ ਵਿਚ ਸਤਿਗੁਰਾਂ ਨੇ ਕਿਹਾ, ਬਾਬਾ जय कर करते कीर्त होए। मैं शायद एक बार ये अर्थ कर दें क्या सी, जे प्रकरण अनुसार अर्थ करांगे, सब्जेक्ट चलता पे छे घर दा, छे शास्त्रां दा। आम साडे गुरमुख टीकाकारा ने, पर मैं ये नहीं कि आप उन्होंने खंडन करके कहिए, जिनी उन्होंने समय से उन्हें अर्थ किते। हुण इत्थे अर्थ कर दिया बाबा जय कर करते कीर्त होए, कि जिस सत संगत घर विच करते दी कीर्ति होए, सो कर राख वडाई तोए, उस घर नूं रख लई, वह जुगो जुगा टल हो जाए जिदे विच तेरी वडियाई है। ते गुरमुखो, जे इस घर दे अर्थ सत संगत की बजाय ग्रंथ करांगे ते बड़े टुकणगे। फिर अर्ज कह, छे घर है, छे शास्त्र ने। हजूर ने कहा, बाबा हे अकाल पुरख जी, जिस घर दे विच करते दी कीर्ति है, जा पाई जिस घर विच करते दियां सिफतां ने, जै घर करते कीर्त होए, जिस ग्रंथ विच, जिस पोथी विच करते दियां सिफतां ने, सो कर राख वडाई तोए, जिस घर विच तेरी वडियाई है, परमात्मा उस ग्रंथ नूं रखी, ओ ग्रंथ सदीव काल ही धरती उत्ते रहे। इहदा मतलब सतगुरु ने यह नहीं कहा कि किसे ग्रंथ नूं माड़ा कहण लई। थोड़े जे मैं इह बेनतियां आप नूं करांगा, होर असीं फिर इस संबंधी अज दे दिहाड़े दे वी संबंधी भी अर्ज करनी। इक होर बेनती है, गुरु साहब ने काफी ग्रंथा का हवाला अनमाद्या का दिता, ते नाल चंजोड़े लड़दे हो, पढ़ के लड़न की बजाय कमाओ, ते तुसी आपस विच कठे बहन की जांच आ जाए। एक बचन तुसी पढ़दे हो, बेद कतेब इफ्तरा पाई, दिल का फिकर न जाए, टुक तम करारी जौ करो, हाजर हजूर खुदाए। हुण बेद ते कतेब नूं पढ़ के, चार वेदां वाला गतेबां वाला वह ग्रंथ पढ़ रहा है, ते अपने अपने ढंग नाल दलीलां नाल दूजे दी गल खंडन कर रहा है, ते एक हार गया एक जित गया। बाहर निकल के फिर लोकां च कहिंदा, मेरे सामने बोल के दिखाए, मेरा गुरु नानक साहिब दा घर कहिंदा, फिर तुहाडे अंदर दा केड़ा संका मुट गया, किसे नूं झुका के कौमे दी पांडी चुक ली, तुहां केड़ा नाम दा रस लै लिया है। एक होर बेनती, सारे इसे बचन गुरु ग्रंथ साहिब चो पढ़ने। देखो, गुरु साहिब दे सामने ने एक बारी ग्रंथ दी गल चली, गुरु नानक साहिब दे सामने, तुहानू सब नू तुकां चेते ने, महाराज जी दे कोल पोथी सी बाणी दी, उंज जन्म साखी तां इह कहिंदी है कि पहले गुरु साहिब ने जेड़ी शब्द पोथी सी ओ गुरु अंगद देव जी नू दित्ती है, जदों गुरियाई दा तिलक दित्ता। पर सानू खास करके भाई गुरदास साहब दी रचना विचो आसा हथ किताब कछ दा जिक्र हुंदा है। आसा दा अर्थ है डंडा, गुरु नानक साहब दे खत दे विच डंडा है, डांग है, उन्हां दी बगल विच जेड़ी है वह किताब है, वह किताब कादी है। फिर जदों हजूर जांदे आ अरब दी धरती ते, क्योंकि असीं सारे इस पौड़ी नूं पुरब वेले पढ़ने खां, पुछन गाली ईमान दी काजी मुल्ला इकट्ठे होई, वड्डा सांग वरताया लख न सकै कुदरत कोई, पुछन फोल किताब नू हिंदू वड्डा के मुसलमन होई। इत्थे जदो असी ध्यान नाल इन्हां सत्रां नू वाचिए, क्योंकि भाई साहब दी जिन्नी भी रचना है ना जी, मन च बड़ा हुंदा है भी ओदी भी कथा हो जाए, खास करके भाई साहब दे जेड़े पहले सौ कवित ने, वह सारे दे दारे जेड़े ने वह अनद शब्द दसम द्वार ते आत्म रस नाल संबंधित ने, जेड़े पहले कवित ने। हुण इत्थे तुसी देखो, इस वार विच है पुछन गल ईमान दी, ईमान दा लफ्ज़ी अर्थ धर्म, ईमान दी गल धर्म दी गल गुरु नानक साहब तो पुछन आए। उत्थे किते भाई साहब ने यह नहीं कहा कि ब्राह्मण आया जोगी आया, उत्थे शब्द वरते ने काजी ते मुल्ला आए, क्योंकि उस धरती ते होर दूजा कोई जा ही नहीं सकता सी, पर कुर्बान जावां मैं अपने बाबे तो, जिथे सिर्फ काजी ते मुल्ला ने, उत्थे उन्हां दा सवाल है दे साडे नाल ईमान दी गल करो, धर्म दी गल करो, दीन दी बात करो। ਪੁੱਛਣ ਗੱਲ ਇਮਾਨ ਦੀ ਕਾਜ਼ੀ ਮੁੱਲਾ ਇਕੱਠੇ ਹੋਈ ਵੱਡਾ ਸਾਂਗ ਵਰਤਾਇਆ ਆ ਰੱਬ ਨੇ ਇੱਕ ਸਾਂਗ ਬਣਾ ਦਿੱਤਾ ਆ ਬਨਾਵਟ ਬਣਾਈ ਉਸ ਦੀ ਕਾਇਨਾਤ ਨੂੰ ਕੋਈ ਜਾਣ ਨਹੀਂ ਸਕਦਾ ਕੋਈ ਲੱਖ ਨਹੀਂ ਸਕਦਾ ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ ਪੁੱਛਣ ਫੋਲ ਕਿਤਾਬ ਨੂੰ ਇੱਥੇ ਫਿਰ ਬੇਨਤੀ ਹੈ ਕੋਈ ਸੱਜਣ ਕਹਿੰਦੇ ਆ ਵੀ ਉਹ ਪੁੱਛਦੇ ਨੀ ਦੱਸੋ ਕੁਰਾਨ ਵਿਚ ਕੀ ਲਿਖਿਆ ਹੈ ਕਿਹੜਾ ਮੈਨੂੰ ਹੁਣ ਕੋਈ ਆ ਕੇ ਬਾਹਰੋਂ ਕੋਈ ਬੰਦਾ ਆਵੇ ਮੈਂ ਕਥਾ ਕਰਨਾ ਮੈਂ ਉਹਨੂੰ ਕਹਾਂ ਮੈਨੂੰ ਦੱਸਿਓ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਹੋਵੇ ਵੀ ਅਨਮਤ ਦਾ ਉਹ ਅਗਲਾ ਕਹੇਗਾ ਤੂੰ ਕੀ ਕਰਨ ਵਾਸਤੇ ਆਇਆ ਹੁਣ ਉਹ ਗੁਰੂ ਸਾਹਿਬ ਨੂੰ ਥੋੜਾ ਪੁੱਛਣਗੇ ਵੀ ਕੁਰਾਨ ਵਿਚ ਕੀ ਲਿਖਿਆ ਇਹਦਾ ਮਤਲਬ ਜਦੋਂ ਪੁੱਛਦੇ ਨੇ ਉਥੇ ਉਹਨਾਂ ਨੇ ਕਿਹਾ ਪੁੱਛਣ ਖੋਲ ਕੁਰਾਨ ਨੂੰ ਉਥੇ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਫੋਲੀ ਹੈ ਨਾ ਕਹਿੰਦੇ ਤੁਸੀਂ ਦੱਸੋ ਸਾਨੂੰ ਪੁੱਛਣ ਫੋਲ ਕਿਤਾਬ ਨੂੰ ਇਹ ਜਿਹੜੀ ਤੁਹਾਡੇ ਕੋਲ ਪੋਥੀ ਹੈ ਸਾਨੂੰ ਤੇ ਪਤਾ ਕਿਉਂਕਿ ਕੁਰਾਨ ਵਿਚ ਤਾਂ ਹਿੰਦੂ ਸ਼ਬਦ ਦਾ ਕੀ ਜ਼ਿਕਰ ਆਉਣਾ ਜੀ ਗੁਰੂ ਗ੍ਰੰਥ ਸਾਹਿਬ ਚ ਦੋਨਾਂ ਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਸੰਨਿਆਸੀਆਂ ਦੀ ਬੋਧੀਆਂ ਦੀ ਜੈਨੀਆਂ ਦੀ ਸਾਰਿਆਂ ਦੀ ਗੱਲ ਕਰਦੇ ਆ ਉਥੇ ਉਹ ਕਹਿੰਦੇ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ ਮੈਂ ਫਿਰ ਧਿਆਨ ਨਾਲ ਮੇਰੀ ਗੱਲ ਸੁਣਿਓ ਗੱਲ ਸ਼ੁਰੂ ਹੋਈ ਇਮਾਨ ਦੀ ਧਰਮ ਦੀ ਪਰ ਉਹ ਕਿਤਾਬ ਵਿਚੋਂ ਵੀ ਇਹ ਮੋਹਰ ਲਵਾਣੀ ਚਾਹੁੰਦੇ ਨੇ ਬਾਬਾ ਨਾਨਕਾ ਸਾਨੂੰ ਇੰਨਾ ਕੁ ਦੱਸ ਜਾ ਵੀ ਅਸੀਂ ਵੱਡੇ ਹਾਂ ਕਿ ਮੁਸਲਮਾਨ ਹੈ ਇੱਥੇ ਵੀ ਵੱਡੇ ਰੱਬ ਦੀ ਗੱਲ ਨਹੀਂ ਹੋ ਰਹੀ ਸਾਡੀ ਕੌਮ ਵੱਡੀ ਕਿ ਤੁਹਾਡੀ ਕੌਮ ਵੱਡੀ ਇਹ ਤਾਂ ਬਹੁਤ ਵੱਡਾ ਪਸਾਰਾ ਹੈ ਕੌਮੇ ਦਾ ਵੀ ਪੁੱਛਣ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨੋਈ ਤੇ ਅੱਗੋ ਗੁਰੂ ਸਾਹਿਬ ਨੇ ਕੀ ਕਿਹਾ ਪ੍ਰਭਾਵ ਨਹੀਂ ਕਬੂਲਿਆ ਵੀ ਚਲੋ ਇੱਥੇ ਆਏ ਹਾਂ ਇਹਨਾਂ ਦਾ ਸਥਾਨ ਇਹ ਕਹਿੰਦਾ ਨਹੀਂ ਤੁਹਾਡੇ ਵਰਗਾ ਤੇ ਕੋਈ ਨਹੀਂ ਹੈਗਾ ਤੁਸੀਂ ਸਭ ਤੋਂ ਚੰਗੇ ਗੁਰੂ ਨੇ ਕਿਹਾ ਮੇਰੀ ਕਿਤਾਬ ਇਹ ਕਹਿੰਦੀ ਹੈ ਕਿ ਬਾਬਾ ਆਕੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ ਮਹਾਰਾਜ ਕਹਿੰਦੇ ਨੇ ਜੇ ਕਰਮ ਕੋਈ ਨਹੀਂ ਕਿਤਾਬ ਚੁੱਕੀ ਫਿਰੋ ਜੇ ਸ਼ੁਭ ਅਮਲ ਕੋਈ ਨਹੀਂ ਤੇ ਦੋਨੋਂ ਪਿੱਟੋਗੇ ਦੋਨੋਂ ਰੋਵੋਗੇ ਤੁਹਾਨੂੰ ਰੱਬ ਦੀ ਦਰਗਾਹ ਵੀ ਥਾਂ ਨਹੀਂ ਮਿਲਣੀ ਇਹੀ ਕਾਰਨ ਕਿ ਬਾਣੀ ਵੀ ਜਦੋਂ ਬਾਬਾ ਜੀ ਸ਼ੁਭ ਅਮਲਾਂ ਦੀ ਗੱਲ ਕਰਦੇ ਨੇ ਜੇ ਪਰਾਏ ਮਾਲ ਨੂੰ ਖਾਣਾ ਹਿੰਦੂ ਲਈ ਗਾਂ ਦਾ ਮਾਸ ਕਹੇ ਤੇ ਮੁਸਲਮਾਨ ਨੂੰ ਕਹਿੰਦੇ ਤੇਰੇ ਵਾਸਤੇ ਸੂਰ ਦਾ ਮਾਸ ਹੈ ਪਰ ਅਮਲ ਤਾਂ ਇੱਕੋ ਹੀ ਹੈ ਨਾ ਵੀ ਹੱਕ ਦੀ ਕਮਾਈ ਜਿਹੜਾ ਅਸੀਂ ਪਾਠ ਕਰਨੇ ਆ ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ ਗੁਰ ਪੀਰ ਵੇਖੋ ਦੋ ਲਫ਼ਜ਼ ਵਰਤੇ ਗੁਰ ਸ਼ਬਦ ਹਿੰਦੂ ਲਈ ਪੀਰ ਸ਼ਬਦ ਮੁਸਲਮਾਨ ਲਈ ਗੁਰਪੀਰ ਖਾਮਾ ਤਾਂ ਪਰੇ ਗੁਰੂ ਕਹਿੰਦਾ ਧਰਮ ਨੂੰ ਐਵੇਂ ਖਿੰਡਾਈ ਨਾ ਜਾਓ ਚਾਹੇ ਇਸਲਾਮ ਹੈ ਚਾਹੇ ਹਿੰਦੂ ਹੈ ਸਾਰੇ ਧਰਮ ਕਹਿੰਦੇ ਨੇ ਬੰਦਿਆਂ ਵਾਲੇ ਚੰਗੇ ਕੰਮ ਕਰੋ ਜੇ ਪਰਾਇਆ ਹੱਕ ਮੁਸਲਮਾਨ ਖਾਂਦਾ ਉਹਦੀ ਸ਼ਹਾਦਤ ਜਾਂ ਉਹਦੀ ਗਵਾਹੀ ਜਾਂ ਉਹਦਾ ਸਾਥ ਪੀਰ ਨੇ ਨਹੀਂ ਦੇਣਾ ਤੇ ਜੇ ਹਿੰਦੂ ਖਾਂਦਾ ਉਹਦੀ ਗਵਾਹੀ ਗੁਰੂ ਨੇ ਨਹੀਂ ਦੇਣੀ ਇਹ ਦੋਨੋਂ ਅਮਲਾਂ ਵਾਲੇ ਨਹੀਂ ਤੇ ਰੋਣਗੇ ਗੁਰੂ ਸਾਹਿਬ ਦੀ ਬਾਣੀ ਚ ਦੇਖੋ ਫਿਰ ਕੀ ਹੈ ਜਦੋਂ ਗ੍ਰੰਥ ਪੜੇ ਜਾਂਦੇ ਨੇ ਪੜ੍ਹਨੇ ਚਾਹੀਦੇ ਨੇ ਤੇ ਮੈਂ ਹਰ ਸਿੱਖ ਨੂੰ ਕਹਿੰਦਾ ਗੁਰਮੁਖੋ ਵੇਖੋ ਮੈਂ ਕੋਈ ਕਲਪ ਨਹੀਂ ਰਿਹਾ ਮੈਂ ਆਪਣੇ ਪਰਿਵਾਰ ਵਿਚ ਵੀ ਆਪਣੇ ਸਾਰਿਆਂ ਨੂੰ ਕਹਿੰਦਾ ਕਿ ਘੱਟੋ ਘੱਟ ਆਹ ਜਨਮ ਜੇ ਅਸੀਂ ਰੋਜ਼ ਪੜ੍ਹਨੇ ਆ ਦੁਰਲੱਭ ਹੈ ਮੁਸ਼ਕਲ ਹੈ ਘੱਟੋ ਘੱਟ ਆਪਣੀ ਜ਼ਿੰਦਗੀ ਚ ਇਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਖੁਦ ਪਾਠ ਜ਼ਰੂਰ ਕਰ ਲਓ ਘੱਟੋ ਘੱਟ ਮੈਂ ਇਕ ਵਾਰੀ ਕਹਿ ਰਿਹਾ ਤੇ ਮੈਨੂੰ ਪਤਾ ਇੱਕ ਵਾਰੀ ਕਹਿ ਰਿਹਾ ਤੇ ਫਿਰ ਵਾਰ ਵਾਰ ਆਪਣੇ ਆਪ ਹੋਈ ਜਾਣਾ ਕਿਉਂਕਿ ਗੁਰੂ ਸ਼ਬਦ ਸਾਨੂੰ ਆਪਣੇ ਵੱਲ ਖਿੱਚੇਗਾ ਜਦੋਂ ਅਸੀਂ ਬਾਣੀ ਦਾ ਪਾਠ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਗ੍ਰੰਥਾਂ ਦਾ ਗੱਲ ਕਰਦੇ ਆ ਜਿਵੇਂ ਇੱਕ ਬੜੇ ਹਵਾਲੇ ਦਿੰਦੇ ਆ ਇੱਕ ਸ਼ਬਦ ਹੈ ਭਗਤ ਨਾਮਦੇਵ ਜੀ ਦਾ ਭੈਰੋ ਭੂਤ ਸ਼ੀਤਲਾ ਧਾਵੈ ਖਰ ਬਾਹਨ ਉਹ ਸ਼ਾਰ ਉਡਾਵੈ ਹਉ ਤੋ ਏਕ ਰਮਈਆ ਲੈ ਹੂੰ ਆਨ ਦੇਵ ਬਦਲਾਵਨ ਦੇਖੂ ਇੱਥੇ ਦੇਵ ਪੂਜਾ ਦਾ ਖੰਡਨ ਕੀਤਾ ਤੇ ਤੁਹਾਨੂੰ ਪਤਾ ਇਹਦੇ ਅਖੀਰ ਵਿਚ ਜਿਹੜਾ ਸਮਝਾਇਆ ਪ੍ਰਮਾਣ ਗੀਤਾ ਦੇ ਗ੍ਰੰਥਾਂ ਦਿੱਤਾ ਹਜ਼ੂਰ ਨੇ ਫਰਮਾਇਆ ਭੈਰੋ ਭੂਤ ਸ਼ੀਤਲਾ ਧਾਵੈ ਖਰ ਬਾਨ ਉਹ ਸ਼ਾਰ ਉਡਾਵੈ ਖੋ ਤੋ ਏਕ ਰਮਈਆ ਲੈਖੂ ਆਨ ਦੇਵ ਬਦਲਾਵਨ ਦੇਖੂ ਸ਼ਿਵ ਸ਼ਿਵ ਕਰਤੇ ਜੋਨਰ ਧਿਆਵੈ ਬਰਦ ਚਰੈ ਡੋਰੂ ਟਮਕਾਵੈ ਮਾਂ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਹ ਤਰੈ ਤੂੰ ਕਈਤੀ ਆਦਿ ਭਵਾਨੀ ਮੁਕਤ ਕੀ ਬਰੀਆ ਕਾਂ ਛਪਾਨੀ ਗੁਰਮਤ ਰਾਮ ਨਾਮ ਗਹੁ ਮੀਤਾ ਹੁਣ ਉਹਦੇ ਦੇਵਤਿਆਂ ਦਾ ਖੰਡਨ ਹੈ ਭੈਰੋ ਦਾ ਖੰਡਨ ਮਾਂ ਮਾਈ ਦਾ ਖੰਡਨ ਸ਼ਿਵ ਦਾ ਖੰਡਨ ਉਹ ਕਹਿੰਦੇ ਨੇ ਮੈਂ ਤੈਨੂੰ ਇਹ ਨਹੀਂ ਕਹਿ ਰਿਹਾ ਤੇਰੇ ਦੇਵ ਪਦਵੀ ਨੀਵਾਂ ਦਿਖਾ ਰਿਹਾ, ਮੈਂ ਤੈਨੂੰ ਇਹ ਕਹਿੰਦਾ ਜਿਹੜੇ ਗ੍ਰੰਥ ਦਾ ਤੂੰ ਰੌਲਾ ਪਾਉਣਾ ਗੀਤਾ। ਮਹਾਰਾਜ ਕਹਿੰਦੇ ਨੇ ਸ਼ਬਦ ਵਰਤ ਰਿਹਾ, ਤੂੰ ਉਸ ਪਰਮਾਤਮਾ ਦਾ ਨਾਮ ਜਪ। ਪਰ ਨਾਮਾ ਨਾਮ ਜੇ ਕਹਿ ਰਹੇ ਨੇ ਰਾਮ ਨਾਮ ਗਉ ਗੀਤਾ, ਪਰ ਮੈਂ ਨਾਮਾ ਇਉਂ ਕਹਿ ਗੀਤਾ, ਇਹ ਧਰਮ ਗ੍ਰੰਥ ਕਹਿ ਰਿਹਾ। ਪਰ ਜਦੋਂ ਇੰਟਰਪ੍ਰਿਟੇਸ਼ਨ ਵਾਹਿਗੁਰੂ ਵਿਆਖਿਆ ਕਰਨ ਵਾਲਾ ਬੇਈਮਾਨੀ ਵਰਗਾ, ਉਹਦੇ ਵਿੱਚੋਂ ਫਿਰ ਫਸਾਦ ਪੈਦਾ ਹੁੰਦਾ ਹੈ। ਬੜੀ ਗੱਲ ਔਖੀ ਸ਼ਬਦ ਕਹਿਣਾ, ਕਿਉਂਕਿ ਆਪਣੇ ਮਤ ਨੂੰ ਸਿੱਧ ਕਰਨ ਲਈ ਗੁਰੂ ਨੂੰ ਵਰਤਣਾ ਮੇਰੀ ਖੌਮੇ ਹੈ, ਮੇਰਾ ਇੱਕ ਧੜਾ ਹੈ, ਆਪਣੇ ਧੜੇ ਲਈ ਮੈਂ ਪ੍ਰਮਾਣ ਦੇ ਰਿਹਾ ਗੁਰੂ ਆਹ ਕਹਿੰਦਾ ਗੁਰੂ ਆਹ ਕਹਿੰਦਾ, ਉਹਨੂੰ ਖੰਡਨ ਕਰ ਰਿਹਾ। ਉਦੋਂ ਫਿਰ ਗੁਰੂ ਕਹਿੰਦਾ ਛੱਡੋ ਇਹ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣ। ਗ੍ਰੰਥ ਪੜ ਰਿਹਾ ਪੁੰਨ ਪਾਪ ਦੀ ਰੋਜ਼ ਉੱਥੇ ਚਰਚਾ ਹੋ ਰਹੀ ਹੈ, ਤੱਤੈ ਸਾਰ ਨਾ ਜਾਣੀ। ਪਰ ਗੁਰੂ ਜੀ ਕਹਿੰਦੇ ਤੱਤੈ ਸਾਰ ਨਾ ਜਾਣੀ, ਗੁਰੂ ਬਾਜੋਂ ਤੱਤੈ ਸਾਰ ਨਾ ਜਾਣੀ। ਮੈਂ ਸਿਰਫ ਅੱਜ ਇਸ ਗੱਲ ਤੇ ਜ਼ੋਰ ਦੇ ਰਿਹਾ ਗ੍ਰੰਥ ਪੜ੍ਹੀਏ, ਗ੍ਰੰਥ ਪੜ੍ਹ ਕੇ ਅੰਦਰ ਸਿਮਰਨ ਦਾ ਚਾਅ ਪੈਦਾ ਹੋਵੇ, ਬੰਦਗੀ ਕਰੀਏ। ਇਸੇ ਨੂੰ ਗੁਰੂ ਗ੍ਰੰਥ ਸਾਹਿਬ ਚ ਮਹਾਂਪੁਰਖਾਂ ਨੇ ਜਿਨ੍ਹਾਂ ਨਹੀਂ ਸਨ ਪੜੇ ਚੇਤੇ ਰੱਖੋ, ਰੱਬ ਤੱਕ ਉਹ ਵੀ ਪਹੁੰਚ ਗਏ। ਇੱਥੋਂ ਤੱਕ ਕਬੀਰ ਜੀ ਜੈਸਾ ਮਹਾਂਪੁਰਖ, ਉਹਨਾਂ ਦੇ ਦੋ ਸ਼ਬਦ ਅਸੀਂ ਲੈ ਲਈਏ, ਉਹ ਰਹਿੰਦੇ ਨੇ ਅੱਤ ਦੇ ਵਿਦਵਾਨਾਂ ਚ, ਜਿਹੜੇ ਚਤੁਰਬੇਦੀ ਨੇ ਉਥੇ, ਖੱਟ ਸ਼ਾਸਤਰੀ ਨੇ ਉਥੇ। ਉਹ ਫਿਰ ਜਦੋਂ ਕਿਤੇ ਗੱਲ ਕਰਦੇ ਨੇ ਗ੍ਰੰਥ ਦੀ, ਅਸੀਂ ਬਹੁਤ ਕੁਝ ਜਾਣਦੇ ਹਾਂ, ਸਾਡੇ ਨਾਲ ਚਰਚਾ ਕਰ। ਸਾਡੇ ਨੂੰ ਅੱਜ ਕੱਲ ਬੜਾ ਚਾਅ ਹੁੰਦਾ, ਕਰੋ ਜੀ ਸਵਾਲ ਕਰੋ ਸਾਡੇ ਨਾਲ। ਫਿਰ ਹੋਇਆ ਕੀ ਹੈ, ਪਿਛਲੇ ਸਮੇਂ ਵਿਚ ਸੱਤ ਸੰਗਤ ਦਾ ਜਿਹੜਾ ਇਹ ਸਤਿਗੁਰੂ ਦੇ ਘਰ ਦੀ ਦਾਸ ਸੀ, ਇਹਦੀ ਪਰਿਭਾਸ਼ਾ ਵੀ ਬਦਲ ਦਿੱਤੀ ਹੈ। ਕੀਰਤਨ ਕਥਾ ਹੁੰਦੀ ਵਿੱਚ ਉੱਠ ਗਏ, ਸਾਨੂੰ ਆਹ ਗੱਲ ਦਾ ਜਵਾਬ ਦਿਓ ਜੀ। ਯਾਦ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ, ਜੇ ਜਵਾਬ ਲੈਣਾ ਤੇ ਹਾਲ ਬੁੱਕ ਕਰਕੇ ਸੈਮੀਨਾਰ ਕਰ ਲਓ। ਸਤ ਸੰਗਤ ਦੇ ਕੋਈ ਅਸੂਲ ਹੁੰਦੇ ਆ, ਇੱਥੇ ਇਕਾਗਰਤਾ ਚਾਹੀਦੀ, ਗੁਰੂ ਦਾ ਭੈ ਚਾਹੀਦਾ। ਉਥੇ ਭਗਤ ਸਾਹਿਬ ਦਾ ਬਚਨ ਹੈ, ਆਪ ਸਭ ਨੂੰ ਚੇਤੇ ਵੇ, ਕਿਆ ਪੜੀ ਹੈ ਕਿਆ ਗੁਨੀ ਹੈ, ਗੁਨੀਆ ਦਰ ਤੇ ਵਿਚਾਰ ਕਰਨੇ, ਕਿਆ ਪੜੀ ਹੈ ਕਿਆ ਗੁਨੀਆ, ਕਿਆ ਵੇਦ ਪੁਰਾਣਾ ਸੁਣੀਏ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਜ ਕਹਿ ਰਹੇ ਨੇ ਕਿ ਵੇਦ ਪੁਰਾਣ ਜਿਹੜਾ ਪੜਨ ਦਾ ਇਹ ਲਾਭ ਹੈ, ਤੂੰ ਰੱਬ ਦਾ ਨਾਮ ਸਿਮਰ। ਕਿਆ ਪੜੀਏ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਸਾਧੋ ਰਾਮ ਸ਼ਰਨ ਵਿਸ਼ਰਾਮਾ। ਤੁਹਾਨੂੰ ਭਟਕਣਾ ਵੱਧ ਗਈ ਹੋਰ। ਇਹ ਗੁਰਮੁਖ ਸੱਚੀ ਜੇ ਜਦੋਂ ਬੰਦਾ ਪੜਨ ਲੱਗ ਪੈਂਦਾ ਨਾ, ਇਹਦਾ ਸਵਾਦ ਹੀ ਇਹੋ ਜਿਹਾ, ਕਿਉਂਕਿ ਅੰਦਰ ਕਹਿੰਦਾ ਹੋਰ ਜਾਣਕਾਰੀ ਹੋਰ ਜਾਣਕਾਰੀ। ਤੇ ਜਿਹੜੇ ਆਮ ਤੁਸੀਂ ਪੜ੍ਹਦੇ ਤੁਹਾਡੀ ਗੱਲ ਵੱਖਰੀ ਹੈ, ਪਰ ਜਦੋਂ ਅਸੀਂ ਪੜ੍ਹਦੇ ਹਾਂ ਸਾਡੇ ਅੰਦਰ ਵੀ ਖੌਮੇ ਠਾ ਠਾ ਮਾਰਦੀ ਇੱਕ ਇੱਕ ਪੇਜ ਤੇ। ਆਹ ਗੱਲ ਬੜੀ ਕਮਾਲ ਦੀ, ਕੱਲ ਨੂੰ ਸਟੇਜ ਤੇ ਸੁਣਾਵਾਂਗਾ। ਮੈਂ ਉਦੋਂ ਫਿਰ ਸੋਚਣਾ ਹੁੰਦਾ ਪੜ੍ਹ ਕੇ ਛੱਡ ਦੇ ਮਨਾ, ਚਲੋ ਠੀਕ ਸੇਵਾ ਤੇ ਹੈ, ਪਰ ਇਹ ਵੀ ਤਾਂ ਡੰਗ ਮਾਰ ਗਈ ਨਾ, ਲੋਕੀ ਕਹਿਣਗੇ ਬਹੁਤ ਪੜ੍ਹਿਆ। ਹਜ਼ੂਰ ਕਹਿੰਦੇ ਨਹੀਂ, ਕਿਆ ਪੜ੍ਹੀਏ ਕਿਆ ਗੁਨੀਏ ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਸਾਧੋ ਰਾਮ ਸਰਨ ਵਿਸਰਾਮਾ। ਸਹਿਜ ਤੇ ਨਹੀਂ ਮਿਲਿਆ, ਪੜੇ ਗੁਨੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ। ਤੂੰ ਪਰਮਾਤਮਾ ਦੇ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪ ਰਿਹਾ, ਵਾਰ ਵਾਰ ਸੋਚੀ ਜਾ ਰਿਹਾ, ਕਿਆ ਸੋਚਿਆ ਬਾਰੰਬਾਰਾ। ਅਗਲੀ ਕੀ ਉਦਾਹਰਨ ਦਿੱਤੀ, ਕਹਿੰਦੇ ਮੈਨੂੰ ਪਤਾ ਤੈਨੂੰ ਇਹ ਸਮਝ ਕੇ, ਜੇ ਕੋਈ ਤੈਨੂੰ ਪੁੱਛੇ ਜੀ ਹਨੇਰਾ ਕਿਵੇਂ ਜਾਏਗਾ, ਤੇ ਤੂੰ ਪੜਨ ਵਾਲਿਆ ਇੱਕੋ ਦਮ ਕਹੇਗਾ ਮੈਨੂੰ ਪਤਾ ਹਨੇਰਾ ਜਾਏਗਾ ਦੀਵੇ ਨਾਲ, ਹਨੇਰਾ ਜਾਏਗਾ ਚਾਨਣ ਨਾਲ। ਕਹਿਣ ਲੱਗੇ ਸਾਰੀ ਜ਼ਿੰਦਗੀ ਹਨੇਰੇ ਚ ਖਲੋ ਕੇ ਚਾਨਣ ਦੀ ਵਿਆਖਿਆ ਕਰੀ ਜਾ, ਜਿਹਨੂੰ ਵਿਆਖਿਆ ਨਹੀਂ ਆਉਂਦੀ ਨਾ, ਉਹ ਮਿੱਟੀ ਦਾ ਦੀਵਾ ਲਿਆ ਕੇ ਬਾਲ ਕੇ ਕਹੇਗਾ ਛੱਡ ਪਰਾਂ, ਤੂੰ ਇੰਨੇ ਸਾਲਾਂ ਦਾ ਬੋਲੀ ਜਾਣਾ, ਹਨੇਰਾ ਕੋਈ ਨੀਗਾ, ਇਹਨੂੰ ਬਾਲ ਲੈ ਕੇ ਖਿੰਨ ਵੀ ਚਲਾ ਜਾਏਗਾ। ਮੇਰੀ ਬੇਨਤੀ ਸਮਝ ਗਿਆ ਨਾ ਜੀ, ਇੱਕ ਬੋਲ ਰਿਹਾ ਚਾਨਣ ਦੇ ਸਬੰਧ ਵਿਚ, ਇੱਕ ਚਾਨਣ ਪੈਦਾ ਕਰੀ ਬੈਠਾ। ਦਾਸ ਨੇ ਇੱਕ ਵਾਰ ਇੱਥੇ ਆਪ ਨੂੰ ਅਰਜ਼ ਕੀਤੀ ਸੀ ਬਹੁਤ ਸਮਾਂ ਪਹਿਲਾਂ, ਬੰਗਾਲ ਵਿਚ ਇੱਕ ਸਾਧੂ ਹੋਏ ਨੇ ਗੁਰੰਗ ਗੁਸਾਈ, ਉਸ ਸਬੰਧੀ ਮੈਂ ਆਪ ਨੂੰ ਕਿਹਾ ਸੀ, ਉਹ ਪੜ੍ਹਨਾ ਸ਼ੁਰੂ ਕੀਤਾ, ਸਾਰੇ ਗ੍ਰੰਥ ਉਸ ਬੰਦੇ ਨੇ ਰਟ ਲਏ ਜੀ, ਉਹ ਕਥਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਥਾ ਸ਼ੁਰੂ ਹੋ ਗਈ, ਉਸ ਤੋਂ ਬਾਅਦ ਉਹਦੇ ਚੇਲੇ ਵੀ ਨਾਲ ਇਕੱਠੇ ਹੋ ਗਏ। ਫਿਰ ਉਹਨਾਂ ਕਿਹਾ ਵੀ ਜਦੋਂ ਇੰਨਾ ਕੋਈ ਤੈਨੂੰ ਪਤਾ ਹੈ, ਬਾਹਰ ਨਿਕਲ ਆਪਾਂ ਚਰਚਾ ਸ਼ੁਰੂ ਕਰੀਏ। ਉਦੋਂ ਲੋਕ ਚਰਚਾ ਕਰਦੇ ਹੁੰਦੇ ਸਨ ਜੀ, ਤੇ ਬੜੇ ਵੱਡੇ ਇਨਾਮ ਹੁੰਦੇ ਸਨ। ਇਥੋਂ ਤੱਕ ਕਈ ਤਾਂ ਚਰਚਾ ਕਰਨ ਵੀ ਸ਼ਰਤ ਰੱਖਦੇ ਸਨ ਕਿ ਜਾਂ ਤੇਰੀਆਂ ਪੋਥੀਆਂ ਸਾਰੀਆਂ ਖੋਲਾਂਗਾ, ਜੇ ਮੈਂ ਹਾਰ ਗਿਆ ਤੂੰ ਮੇਰੀਆਂ ਲੈ ਜੀ। ਕੱਪੜੇ ਤੱਕ ਲਾ ਲੈਂਦੇ ਸਨ ਲੰਗੋਟੀ ਨੂੰ ਛੱਡ ਕੇ। ਉਹਨੂੰ ਜੀ ਸ਼ੁਰੂ ਕਰਤਾ, ਮੁੰਡਾ ਸੀ, ਤੀਖਣ ਬੁੱਧੀ ਸੀ, ਵਿਚਾਰ ਸ਼ੁਰੂ ਹੋ ਗਈ ਜਿੱਥੇ ਜਾਣਾ ਗੁਰੰਗ ਸਾਈਂ ਦੀ ਜਿੰਦਾਬਾਦ ਜਿੰਦਾਬਾਦ। ਫਿਰ ਜਦੋਂ ਜਿੰਦਾਬਾਦ ਦਾ ਰਸਮ ਰਸ ਆ ਜਾਏ ਨਾ, ਉਦੋਂ ਫਿਰ ਮੁਰਦਾਬਾਦ ਜਦੋਂ ਹੁੰਦੀ ਹੈ ਬੰਦੇ ਸੁਸਾਈਡ ਕਰ ਜਾਂਦੇ ਆ, ਕਿਉਂਕਿ ਉਹ ਬਰਦਾਸ਼ਤ ਅੰਦਰ ਬਰਾਬਰ ਨਹੀਂ ਨਾ। ਆ ਜਿੰਨੇ ਤੁਸੀਂ ਚਮਕ ਦਮਕ ਵਾਲੇ ਸਿਤਾਰੇ ਦੇਖੋਗੇ ਫਿਲਮਾਂ ਵਿੱਚ ਕਰਮ ਕਰਨ ਵਾਲੇ, ਉਹ ਅਕਸਰ ਜਦੋਂ ਰਹਿ ਜਾਂਦੇ ਆ ਚਮਕ ਦਮਕ ਲੋਕੀ ਨਹੀਂ ਪੁੱਛਦੇ, ਫਿਰ ਘਰ ਬੰਗਲਿਆਂ ਵਿੱਚ ਫਾਹ ਲੈ ਲੈ ਮਰਦੇ ਆ, ਕਿਉਂਕਿ ਜਿਹੜੀ ਜੈ ਜੈਕਾਰ ਹੁਣ ਮਿਲ ਨਹੀਂ ਰਹੀ, ਉਹਦੇ ਵਿੱਚੋਂ ਇੱਕ ਐਨਰਜੀ ਮਿਲਦੀ ਸੀ। ਉਹਨਾਂ ਜਿੰਦਾਬਾਦ ਕਿਹਾ ਜੀ ਗੁਰੰਗ ਸਾਈਂ ਚੜ ਗਿਆ। ਮੈਂ ਗੱਲ ਲਮਕਾਵਾਂ ਨਾ, ਇੱਕ ਦਿਨ ਉਹ ਗੰਗਾ ਪਾਰ ਕਥਾ ਕਰਨ ਚਰਚਾ ਕਰਨ ਜਾ ਰਿਹਾ, ਬੇੜੀ ਦਾ ਪੂਰ ਸਾਰਾ ਭਰਿਆ ਹੋਇਆ ਸੀ। ਗੁਰੰਗ ਸਾਈਂ ਨੇ ਜਾ ਕੇ ਦੇਖਿਆ ਵੀ ਕੋਈ ਥਾਂ ਕਹਿ ਬੈਠਣ ਵਾਲੀ, ਤੇ ਦੂਜੀ ਗੱਲ ਮੈਨੂੰ ਕੋਈ ਜਾਣਦਾ ਨੀ ਮੈਂ ਕੌਣ ਹਾਂ। ਸੱਚੀ ਜੇ ਜਦੋਂ ਮਸ਼ਹੂਰੀ ਹੋ ਜਾਏ ਨਾ ਕੋਈ ਫਤਿਹ ਨਾ ਬੁਲਾਏ, ਅੰਦਰ ਨੂੰ ਬੜਾ ਦੁੱਖ ਲੱਗਦਾ ਬੰਦੇ ਨੂੰ। ਮੈਂ ਆਪ ਜ਼ਿੰਦਗੀ ਦਾ ਤਜਰਬਾ ਕਹਿ ਰਿਹਾ ਜਾਂ ਆਪਣਾ ਅੰਦਰ ਕਹਿ ਰਿਹਾ, ਅੰਦਰ ਫਿਰ ਉਹਨੂੰ ਝਾੜੀਦਾ ਹੈ। ਉਹ ਦੇਖਣ ਲੱਗ ਪਿਆ ਵੀ ਕੋਈ ਬੈਠਾ ਮੈਨੂੰ ਜਾਣਨ ਵਾਲਾ। ਉਹਨੇ ਦੇਖਿਆ ਉੱਤੇ ਖਲੋ ਕੇ ਤੇ ਇੱਕ ਭਗੜੇ ਭਗਵੇਂ ਕੱਪੜਿਆਂ ਵਾਲਾ ਬਜ਼ੁਰਗ ਬੈਠਾ, ਸਿੱਧਾ ਉਹਦੇ ਕੋਲ ਚਲਾ ਗਿਆ। ਇੰਨਾ ਹੰਕਾਰ ਉਹਦੇ ਮੋਢੇ ਪਕੜਦਾ ਤੇ ਝੋੜ ਕੇ ਕਹਿੰਦਾ, ਆਪਨੇ ਮੁਝ ਕੋ ਪਹਿਚਾਨਾ? ਉਹ ਬਜ਼ੁਰਗ ਅੱਖਾਂ ਭਰ ਕੇ ਦੇਖਦਾ, ਕੁਛ ਨਹੀਂ ਬੋਲਦਾ। ਕਹਿੰਦਾ, ਬਾਬਾ ਆਪਨੇ ਮੁਝ ਕੋ ਪਹਿਚਾਨਾ? ਉਹ ਇੱਕੋ ਗੱਲ ਕਹਿੰਦਾ, ਬੇਟਾ ਇਤਨੀ ਉਮਰ ਮੇ ਤੋ ਯਹੀ ਨਹੀਂ ਜਾਣ ਸਕਾ ਮੈਂ ਕੌਣ ਹੂੰ, ਮੁਝੇ ਤੋ ਯਹੀ ਮਾਲੂਮ ਨਹੀਂ ਕਿ ਮੈਂ ਕੌਣ ਹੂੰ। ਉਹ ਕਹਿੰਦਾ, ਮੈਂ ਗੁਰੰਗ ਗੁਸਾਈ। ਉਹ ਬੋਲ ਪਿਆ ਕਥਾ ਵਾਲਾ, ਛੇ ਸ਼ਾਸਤਰ ਚਾਰ, ਉਹ ਸਭ ਕੁਝ ਕਹਿੰਦਾ ਮੈਂ ਉਹ, ਤੇ ਸ਼ਾਸਤਰਾਂ ਮੁਤਾਬਕ ਤੇਰੀ ਉਮਰ ਭਾਵੇਂ ਵੱਡੀ ਏ ਪਰ ਬੈਨ ਨੂੰ ਥਾਂ ਮੈਨੂੰ ਦੇ, ਪੰਡਿਤ ਮੈਂ ਹਾਂ। ਉਹਨੇ ਕਿਹਾ, ਅੱਛਾ ਅੱਛਾ, ਤੂੰ ਹੀ ਉਹ ਮਹਾਂਮੂਰਖ ਜਿਹਦੇ ਡੰਕੇ ਵੱਜਦੇ ਪਏ? ਪਹਿਲੀ ਗੱਲ ਉਹਨੇ ਕਹੀ, ਉਹ ਮਹਾਂਮੂਰਖ? ਉਹਨੇ ਕਿਹਾ, ਮੈਨੂੰ ਇੰਨੇ ਗ੍ਰੰਥ ਚੇਤੇ। ਕਹਿਣ ਲੱਗੇ, ਉਹ ਮੂਰਖ, ਤੁਮਕੋ ਸਭੀ ਗ੍ਰੰਥ ਯਾਦ ਹੈ ਪਰ ਢਾਈ ਅਕਸ਼ਰ ਯਾਦ ਨਹੀਂ। ਕਹਿੰਦਾ, ਜੀ ਕੌਣ ਸੇ? ਕਹਿੰਦਾ, ਰਾਮ ਕਾ ਨਾਮ ਯਾਦ ਹੈ? ਤੈਨੂੰ ਪ੍ਰਭੂ ਦਾ ਨਾਮ ਰਾਮ ਚੇਤੇ ਹੈ? ਉਹ ਚੁੱਪ ਕਰ ਗਿਆ, ਬੇੜੀ ਤੁਰੀ ਦੂਜੇ ਕਿਨਾਰੇ ਲੱਗ ਗਿਆ, ਜਿੱਤ ਵੀ ਗਿਆ ਪਰ ਅੱਜ ਰਾਤ ਨੀਂਦ ਨਹੀਂ ਪਈ। ਉਹ ਮੂਰਖ, ਤੁਝ ਕੋ ਢਾਈ ਅਕਸ਼ਰ ਜਾਂ ਦੋ ਅੱਖਰ ਵੀ ਤੈਨੂੰ ਚੇਤੇ ਨਹੀਂ? ਬਸ ਜੀ, ਕਥਾ ਛੱਡ ਦਿੱਤੀ। ਉਦੋਂ ਬਾਅਦ ਉਸ ਬੰਦੇ ਨੇ 12 ਸਾਲ ਇਬਾਦਤ ਕੀਤੀ। ਇਹ ਵੀ ਸੱਟ ਬੰਦੇ ਨੂੰ ਬਦਲ ਜਾਂਦੀ ਹੈ। ਕਦੀ ਤਾਂ ਕਿ ਬੰਦਾ ਸੋਚਣ ਲੱਗ ਪੈਂਦਾ ਹੈ ਵੀ ਹੁਣ ਇੰਨਾ ਕੁਝ ਕਹਿ ਲਿਆ, ਮਨ ਨਾਲ ਵੀ ਗੱਲਾਂ ਕਰੀਏ। ਉਹਨੇ 12 ਸਾਲ ਇਬਾਦਤ ਕੀਤੀ, ਅੰਦਰ ਨਾ ਟਿਕੇ, ਭਟਕਣਾ ਨਾ ਮੁੱਕੀ। ਉਹਦੀ ਹਿਸਤਰੀ ਚ ਮੈਂ ਪੜਿਆ, ਉਹਨੇ ਫਿਰ ਫੈਸਲਾ ਕੀਤਾ, ਇਦੂ ਚੰਗਾ ਗੰਗਾ ਚ ਡੁੱਬ ਕੇ ਮਰ ਜਾ, ਇੰਨਾ ਕੋਈ ਚੇਤੇ ਕਰੀ ਬੈਠਾ ਸਾ, ਰਾਮ ਨਾਮ ਕਿਉਂ ਨੀ ਚੇਤੇ ਹੁੰਦਾ ਪਿਆ, ਯਾਦ ਕਰਨਾ ਭੁੱਲ ਜਾਂਦਾ। ਕਹਿੰਦੇ ਉਹ 12 ਸਾਲ ਉਸੇ ਬੇੜੀ ਚ ਆ ਗਿਆ, ਉਸੇ ਘਾਟ ਤੇ। ਬੇੜੀ ਫਿਰ ਭਰੀ ਸੀ, ਭੀੜ ਅੱਜ ਵੀ ਬਹਿਣ ਨੂੰ ਥਾਂ ਨਹੀਂ। ਉਹਨੇ ਨਜ਼ਰ ਮਾਰੀ ਤੇ ਇੱਕ ਸਾਧੂ ਅੱਤ ਦਾ ਬਿਰਜ ਵਿੱਚ ਬੈਠਾ ਹੋਇਆ ਸੀ। ਉਹਦੀ ਨਜ਼ਰ ਗਈ, ਜਦੋਂ ਕੋਲ ਗਿਆ, ਇਹ ਉਹੀ ਸੀ ਜਿਹੜਾ 12 ਸਾਲ ਪਹਿਲਾਂ ਮਿਲਿਆ ਸੀ। ਕਹਿੰਦੇ ਜਦੋਂ ਕੋਲ ਗਿਆ, ਬੇੜੀ ਚੱਲ ਪਈ ਨਾ, ਮਨ ਚ ਆਇਆ ਮੈਨੂੰ ਦੱਸ ਦਿਆਂਗੇ ਵੀ ਮੈਂ ਨਹੀਂ, ਮੇਰਾ ਅੰਦਰ ਚੱਲ ਰਿਹਾ, ਫਰਕ ਪੈ ਗਿਆ। 12 ਸਾਲ ਪਹਿਲਾਂ ਮੋਢੇ ਨੂੰ ਹੱਥ ਪਾਇਆ, ਅੱਜ 12 ਸਾਲ ਬਾਅਦ ਉਹਦੇ ਪੈਰਾਂ ਚ ਬੈਠ ਗਿਆ। 12 ਸਾਲ ਦੀ ਸਾਧਨਾ ਤੋਂ ਬਾਅਦ ਪਤਾ ਲੱਗਾ ਵੀ ਨਿਮਰਤਾ ਕੀ ਹੁੰਦੀ ਹੈ। ਉਹਦੇ ਚਰਨਾਂ ਚ ਬੈਠ ਗਿਆ। ਅੱਗੇ ਉਹਨੇ ਸਾਧੂ ਨੇ ਸਵਾਲ ਕੀਤਾ, ਬੇਟਾ ਤੂੰ ਕੌਣ ਹੈ, ਕੌਣ ਹੈ ਤੂੰ? ਚਰਨਾਂ ਚ ਬੈਠਾ ਰੋ ਕੇ ਕਹਿੰਦਾ, ਬਾਬਾ 12 ਸਾਲ ਹੋ ਗਏ, ਇਹ ਹੀ ਨਹੀਂ ਪਤਾ ਕਿ ਮੈਂ ਕੌਣ ਹੂੰ। ਫਰਕ ਪੈ ਗਿਆ ਨਾ, ਇਹ ਸਵਾਲ ਕਦੀ ਬਜ਼ੁਰਗ ਨੂੰ ਕੀਤਾ ਸੀ? ਉਹਨੇ ਕਿਹਾ ਸੀ ਮੈਨੂੰ ਨਹੀਂ ਪਤਾ। ਕਹਿੰਦਾ, ਬਾਬਾ ਪਤਾ ਨਹੀਂ ਮੈਂ ਕੌਣ ਹੂੰ। ਉਹ ਤਰਸ ਦੇ ਘਰ ਚ ਆਇਆ, ਉਹਨੇ ਮੋਢਿਆਂ ਤੋਂ ਪਕੜ ਕੇ ਗਲੇ ਨਾਲ ਲਾ ਲਿਆ। ਪਹਿਲਾਂ ਇਹਨੇ ਮੋਢੇ ਨੂੰ ਪਕੜਿਆ ਸੀ, ਮੋਢਿਆਂ ਤੋਂ ਪਕੜ ਗਲੇ ਨਾਲ ਲਾ ਕੇ ਕਹਿੰਦਾ ਰੇ ਤੂੰ ਗੁਰੰਗ ਗੁਸਾਈ, ਵੋ ਵਿਦਵਾਨ, ਵੋ ਚਤੁਰਵੇਦੀ, ਤੂੰ ਮਹਾਨ ਖਿਆਤੀ ਵਾਲਾ ਵਿਦਵਾਨ। ਉਹ ਕਹਿੰਦਾ ਨਹੀਂ ਬਾਬਾ, ਮੈਂ ਮੂਰਖ ਹਾਂ, 12 ਸਾਲ ਹੋ ਗਏ ਰਾਮ ਨੂੰ ਯਾਦ ਹੋ ਰਿਹਾ। ਉਹਨੇ ਰੋਂਦੇ ਨੂੰ ਛਾਤੀ ਨਾਲ ਲਾ ਕੇ ਕਿਹਾ ਜਾ ਬੇਟਾ, ਅਬ ਕਭੀ ਨਹੀਂ ਭੁੱਲੇਗਾ। ਬਸ ਇੰਨੇ ਕਹਿਣ ਦੀ ਦੇਰ ਸੀ ਉਹਦੇ ਅੰਦਰ ਨਾਮ ਦੀ ਫੁਹਾਰ ਛੁੱਟ ਗਈ। 12 ਸਾਲ ਲੱਗੇ ਇਸ ਗੱਲ ਨੂੰ ਪ੍ਰਾਪਤ ਕਰਨ ਲਈ, ਨਾਮ ਐਵੇਂ ਨਹੀਂ ਮਿਲਦਾ ਹੁੰਦਾ। 12 ਸਾਲ ਬਾਅਦ ਪੜ੍ਹਾਈ ਉਹਦੀ ਬਹੁਤ ਹੈ। ਮੇਰੇ ਗੁਰੂ ਗ੍ਰੰਥ ਸਾਹਿਬ ਇਹ ਗੱਲ ਦਾ ਹੋਕਾ ਦੇ ਰਹੇ ਨੇ, ਲੋਕੋ ਪੜ੍ਹੋ ਜ਼ਰੂਰ, ਪਰ ਸਿਮਰਨ ਤੋਂ ਬਿਨਾਂ ਨਹੀਂ ਜੇ ਛੁਟਕਾਰਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਜਦੋਂ ਗ੍ਰੰਥਾਂ ਦੀ ਵਿਆਖਿਆ ਕੀਤੀ, ਕਿਹਾ ਪੋਥੀ ਪੁਰਾਣ ਕਮਾਈਐ। ਤੁਸੀਂ ਸ਼ਬਦ ਪੜ੍ਹਦੇ ਹੋ ਅਛਲ ਛਲਾਈ ਨਹੀਂ ਚਲੈ, ਪੋਥੀ ਪੁਰਾਣ ਦੀ ਕਮਾਈ ਕਰ। ਸਾਡੀ ਬਦਕਿਸਮਤੀ ਏ, ਅਸੀਂ ਸਾਰੀ ਜ਼ਿੰਦਗੀ ਖੰਡਨ ਮੰਡਨ ਤੇ ਕੱਢ ਦਿੱਤੀ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਤ ਤਨ ਪਾਈਐ। ਤੂੰ ਪੁਰਾਣ, ਤੂੰ ਧਰਮ ਪੋਥੀਆਂ ਨੂੰ ਕਮਾ, ਪਰ ਪੜ੍ਹੇਗਾ ਤੇ ਕਮਾਏਗਾ ਨਾ, ਉਹਨੂੰ ਪੜ੍ਹ ਫਿਰ ਉਹਨੂੰ ਕਮਾ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਹ ਤਨ ਪਾਈਐ, ਸੱਚ ਬੂਝਣ ਆਣ ਜਲਾਈਐ। ਪਿਆਰਿਓ ਇਹਦਾ ਸ਼ਬਦ ਕਹਿ ਬਿਨ ਤੇਲ ਦੀਵਾ ਕਿਉਂ ਜਲੈ। ਇਸ ਤੋਂ ਪਹਿਲਾਂ ਬਚੇ ਨਾ ਕੁਸ਼ਚਨ, ਤੇਲ ਤੋਂ ਬਿਨਾਂ ਦੀਵਾ ਕਿਵੇਂ ਬਲੇਗਾ। ਅੱਗੇ ਗੁਰੂ ਦੀਵਾ ਵੀ ਦੱਸਦਾ, ਕਹਿੰਦਾ ਸਰੀਰ ਦੀਵਾ ਹੈ, ਪੋਥੀਆਂ ਦੀ ਕਮਾਈ ਸਿਮਰਨ, ਇਹਦੇ ਵਿਚ ਇਹ ਤੇਲ ਪਾ ਕਮਾਈ ਦਾ, ਤੇ ਗੁਰੂ ਕੋਲੋਂ ਲੈ ਕੇ ਸੱਚ ਦੀ ਚਿਣਗੇ ਕੌਰੀ ਬਾਲ ਦੇ, ਤੇਰੇ ਅੰਦਰ ਹੀ ਨਾਮ ਦਾ ਦੀਵਾ ਬਲੇਗਾ। ਪੋਥੀ ਪੁਰਾਣ ਕਮਾਈਐ, ਭਉ ਵੱਟੀ ਇਹ ਤਨ ਪਾਈਐ, ਸੱਚ ਬੁੱਝਣ ਆਣ ਜਲਾਈਐ, ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ, ਸਾਹਿਬ ਤੋਂ ਮਿਲੇ। ਫਿਰ ਉਸੇ ਬਚਨ ਤੇ ਆ ਜਾਓ, ਅੰਧਿਆਰਾ ਦੀਪਕ ਚਾਹੀਏ। ਆਪਾਂ ਇਹ ਪ੍ਰਮਾਣ ਲੈ ਰਹੇ ਸਾਂ ਨਾ ਕਿ ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚੈ ਬਾਰੰਗਵਾਰਾ, ਅੰਧਿਆਰਾ ਦੀਪਕ ਚਾਹੀਏ। ਹਨੇਰੇ ਚ ਚਾਨਣ ਦੇ ਬਾਰੇ ਨਾ ਬੋਲ, ਚਾਨਣ ਕਰਦੇ ਇੱਕ ਬਸਤ ਅਗੋਚਰ ਲਈ ਹੈ। ਇਸ ਘਰ ਵਿਚ ਹੀ ਉਹ ਅਗੋਚਰ ਵਸਤੂ ਹੈ। ਬਸਤ ਅਗੋਚਰ ਪਾਈ ਤੇ ਮਹਾਰਾਜ ਕਹਿੰਦੇ ਘੱਟ ਦੀਪਕ ਰਿਹਾ ਸਮਾਈ, ਸਿਮਰਨ ਦਾ ਦੀਵਾ ਬਲੇ। ਮਹਾਰਾਜ ਫਿਰ ਅੱਗੇ ਕਹਿੰਦੇ ਕਹੋ ਕਬੀਰ ਅਬ ਜਾਣਿਆ, ਹੁਣ ਸਮਝ ਪੈ ਗਈ, ਪੜੇ ਤੇ ਬੜੇ ਸਾਂ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਹੁਣ ਪ੍ਰੋਬਲਮ ਖੜੀ ਹੋ ਗਈ, ਹੁਣ ਕਮਾਈ ਕਰਕੇ ਸਾਡੀ ਇਹ ਮੁਸ਼ਕਲ ਹੈ। ਜਦੋਂ ਕੋਈ ਕਥਾ ਕਰਦਾ ਕਰਦਾ ਪੜ੍ਹਦਾ ਪੜ੍ਹਦਾ ਉਹਦੇ ਅੰਦਰ ਨੂੰ ਚਿਨਗ ਲੱਗਦੀ ਏ, ਉਹ ਸਿਮਰਨ ਵਾਲੇ ਪਾਸੇ ਤੁਰ ਪੈਂਦਾ, ਉਹਦੇ ਕਈ ਵਾਰੀ ਵਿਆਖਿਆ ਚ ਫਰਕ ਪੈ ਜਾਂਦਾ, ਪਰ ਜਿਹੜਾ ਦੂਜਾ ਟੋਲਾ ਨਾਲ ਦਾ ਹੁੰਦਾ ਉਹ ਰੱਜ ਕੇ ਬਦਨਾਮੀ ਕਰਦਾ, ਇਹ ਤਾਂ ਵਿਗ ਗਿਆ ਜੀ, ਇਹ ਤਾਂ ਡੁੱਬ ਗਿਆ ਜੀ। ਉੱਥੇ ਕਬੀਰ ਲਈ ਸਮੱਸਿਆ, ਕਹਿੰਦੇ ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨਿਆ ਲੋਕ ਨਾ ਭਤੀਜਾ, ਨਾ ਭਤੀਜਾ ਤੋ ਕਿਆ ਤੀਜਾ, ਜੇ ਨਹੀਂ ਖੁਸ਼ ਹੁੰਦੇ ਮੈਂ ਕੀ ਕਰਾਂ, ਇਹਨਾਂ ਦੀ ਸਮਝ ਨਹੀਂ ਪੈ ਰਹੀ। ਇਸੇ ਕਰਕੇ ਭਗਤ ਸਾਹਿਬ ਨੇ ਇੱਕ ਜਗ੍ਹਾ ਤੇ ਨਾ ਜੀ ਹੋਰ ਵੀ ਕਹਿ ਦੋ ਸ਼ਲੋਕ ਨੇ, ਕਬੀਰ ਮੈਂ ਜਾਣਿਓ ਪੜਬੋ ਭਲੋ। ਮੈਂ ਸਿਰਫ ਸਿੱਧੀ ਜੀ ਅਰਥ ਕਰ ਰਿਹਾ ਵੀ ਗੁਰੂ ਤੇਗ ਬਹਾਦਰ ਕਹਿੰਦੇ ਵੇਦ ਪੁਰਾਣ ਜੋ ਕੁਝ ਪੜ ਰਹੇ ਇਹਦਾ ਸਾਰਾ ਤੱਤ ਏ ਵੀ ਤੂੰ ਰੱਬ ਦਾ ਨਾਮ ਜਪਿਆ ਕਰ, ਸਿਮਰਨ ਕਰ। ਕਹਿੰਦੇ ਮੈਂ ਸਮਝਿਆ ਕਿ ਜੋਗ ਮਿਲਾਪ ਸਭ ਤੋਂ ਚੰਗਾ। ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਓ ਭਲ ਜੋਗ, ਪੜਿਆ ਪੜ ਲਈਏ। ਫਿਰ ਕਿਹਾ ਨਹੀਂ, ਸਾਰੀ ਜ਼ਿੰਦਗੀ ਪੜਦਾ ਰਿਹਾ ਜੇ ਵਸਲ ਹੀ ਨਾ ਮਿਲਿਆ, ਵਿਛੋੜੇ ਚ ਰਹੇ ਮਿਲਾਪ ਹੀ ਨਾ ਹੋਇਆ, ਫਿਰ ਕਹਿੰਦੇ ਫਾਇਦਾ ਕੀ। ਪੜਬੋ ਪੜਾਈ ਨਾਲੋਂ ਜੋਗ ਮਿਲਾਪ, ਇੱਥੇ ਜੋਗ ਦਾ ਅਰਥ ਮੈਂ ਸਾਧਨਾ ਵੀ ਕਰਦਾ ਰਿਹਾ ਪਰ ਮੈਨੂੰ ਲੱਗਦਾ ਇਹਦਾ ਜੋਗ ਦਾ ਅਰਥ ਮਿਲਣਾ ਢੁਕੇਗਾ। ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਓ ਭਲ ਜੋਗ, ਭਗਤ ਨਾ ਛਾਡੂ ਰਾਮ ਕੀ, ਭਾਵੇਂ ਨਿੰਦੋ ਲੋਕ। ਹੁਣ ਅਗਲਾ ਬਚਨ ਕਹਿੰਦੇ ਨੇ ਨਿੰਦਿਆ ਕਰ ਰਿਹਾ, ਰੂਹਾਨੀਅਤ ਦੇ ਤੌਰ ਤੇ ਆਪ ਜੀ ਤੁਰ ਪਏ ਹੋ ਤੇ ਜੇ ਲੋਕ ਨਿੰਦਿਆ ਕਰਦੇ ਨੇ ਨਾ ਤੇ ਮੈਂ ਅਰਜ਼ ਕਰਾਂਗਾ ਉਹਨਾਂ ਤੇ ਸਿਰਫ ਤਰਸ ਖਾਓ, ਕਿਉਂਕਿ ਜਿਸ ਥਾਂ ਤੇ ਤੁਸੀਂ ਵਿਚਰੇ ਹੋ ਉਹਨਾਂ ਨੂੰ ਇਹਦੀ ਸਮਝ ਕੋਈ ਨਹੀਂ। ਕਬੀਰ ਸਾਹਿਬ ਨੇ ਕਿਹਾ ਕਬੀਰ ਲੋਕ ਕਹਿ ਨਿੰਦਾ ਬੱਪੜਾ, ਜੇ ਮਨ ਨਾਹੀ ਗਿਆਨ, ਇਹ ਮੇਰੀ ਨਿੰਦਿਆ ਕੀ ਕਰਨਗੇ, ਇਹਨਾਂ ਨੂੰ ਉਹ ਗਿਆਨ ਹੈ ਜਿੱਥੇ ਮੈਂ ਤੁਰਿਆ। ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਗੁਰੂ ਸਾਹਿਬ ਧਰਮ ਗ੍ਰੰਥ ਦੀ ਗੱਲ ਕਰਦੇ ਆ ਪਰ ਨਾਲ ਇਹ ਵੀ, ਇੱਥੋਂ ਤੱਕ ਜੀ ਜੋਗੀਆਂ ਨੂੰ ਉਪਦੇਸ਼ ਦਿੱਤਾ ਤੇ ਗਿਣਤੀ ਕੀਤੀ, ਨਾ ਨਹੀਂ ਲਿਆ। ਚਾਰ ਪੁਕਾਰਾਂ, ਨਾ ਤੂੰ ਮੰਨੈ, ਖੱਟ ਪੀ ਏਕਾਂ ਬਾਤ ਬਖਾਨੇ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦਨ ਲਿਆ। ਹਨ ਚਾਰ ਹੋ ਗਏ ਨਾ, ਚਾਰ ਪੁਕਾਰਾਂ ਨਾ ਤੂੰ ਮਾਨੇ, ਖੱਟ ਪੀ ਏਕਾ ਬਾਤ ਬਖਾਨੇ, ਦਸ ਅਸ਼ਟੀ, ਚਾਰ ਪੁਕਾਰੇ ਦਰ ਤੇ ਚਾਰ ਵੇਦ ਪੁਕਾਰ ਕੇ ਕਹਿੰਦੇ ਪਏ ਉਹ ਬੰਦਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੈ ਜੋ ਬੇਤਾਲਿਆ। ਗ੍ਰੰਥ ਕਹਿ ਰਹੇ ਨੇ ਚਾਰ ਪੁਕਾਰਾਂ ਨਾ ਤੂੰ ਮਾਨੇ, ਖੱਟ ਪੀ, ਖੱਟ ਦਰ ਤੇ ਛੇ ਸ਼ਾਸਤਰ ਤੈਨੂੰ ਕਹਿ ਰਹੇ ਨੇ ਤਾਂ ਵੀ ਨੀ ਮੰਨਦਾ। ਚਾਰ ਪੁਕਾਰਾਂ ਨਾ ਤੂੰ ਮਾਨੇ, ਖੱਟ ਪੀ ਏਕਾ ਬਾਤ ਬਖਾਨੇ, ਦਸ ਅਸ਼ਟੀ, ਦਸ ਤੇ ਅੱਠ ਅਠਾਰਾਂ, ਇਹ ਤੈਨੂੰ ਅਠਾਰਾਂ ਪੁਰਾਣ ਵੀ ਕਹਿੰਦੇ ਪਿਆ। ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਮਹਾਰਾਜ ਕਿੱਡੀ ਕਿਰਪਾ ਕਰਦੇ। ਫਿਰ ਜਦੋਂ ਇਹ ਕਹਿੰਦੇ ਜੀ ਆਹ ਗ੍ਰੰਥ ਝੂਠਾ ਆ ਸੱਚਾ, ਗੁਰੂ ਕਹਿੰਦਾ ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਉਹ ਝੂਠੇ ਹੋ, ਝੂਠੀਆਂ ਦਲੀਲਾਂ ਦੇ ਦੇ ਕੇ ਖੰਡਨ ਕਰਦੇ ਹੋ। ਇਕ ਵਾਰ ਮੈਂ ਕਿਹਾ ਸੀ, ਮੈਂ ਸੱਚੀ ਮੈਂ ਪ੍ਰੈਕਟੀਕਲ ਕਿਸੇ ਮੌਲਵੀ ਨੂੰ ਸੁਣਿਆ, ਮੈਨੂੰ ਇਕੋ ਹੀ ਸਤਰ ਪਈ, ਮੈਂ ਨਾਲ ਹੀ ਨੋਟ ਕਰ ਲਈ, ਬਾਜ਼ਾਰ ਚ ਲੰਘਦੇ ਨੇ। ਉਹ ਕਹਿੰਦਾ ਸੀ ਏਕ ਨੁਕਤੇ ਕੋ ਪਕੜਤੇ ਹੈ, ਖੁਦ ਕੋ ਬਦਲਤੇ ਨਹੀਂ, ਕੁਰਾਨ ਕੋ ਬਦਲਤੇ ਹੈ। ਹਜ਼ੂਰ ਕਹਿੰਦੇ ਤੂੰ ਗ੍ਰੰਥ ਪੜ੍ਹ, ਪਰ ਸਿਮਰਨ ਕਰ, ਨਾਮ ਜਪ, ਬੰਦਗੀ ਕਰ। ਹੁਣ ਆਹ ਤੁਸੀਂ ਦੇਖੋ, ਚਾਰ ਵੇਦ, ਛੇ ਸ਼ਾਸਤਰ ਤੇ ਅਠਾਰਾਂ ਪੁਰਾਣ, ਖੱਟ ਪੀ ਏਕਾ ਬਾਤ ਬਖਾਨੇ, ਦਸ ਅਸ਼ਟੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦ ਨਾ ਲਿਆ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ, ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ, ਗੁਰਮੁਖਾਂ 15 ਮਿੰਟ ਦਾ ਟਾਈਮ ਹੋਰ ਦਿੱਤਾ। ਚਲੋ ਮੈਨੂੰ ਵੀ ਸੀ ਮੁਕੰਮਲ ਹੋ ਜਾਏ ਗੱਲ। ਅੱਜ 8ਵੇਂ ਗੁਰਦੇਵ ਜੀ ਪ੍ਰਭਪੁਰ ਪਿਆਨਾ ਕੀਤਾ ਸੀ, ਤੇ 9ਵੇਂ ਗੁਰਦੇਵ ਜਿਨ੍ਹਾਂ ਦਾ ਆਪਾਂ ਸਾਰੇ ਰੋਜ਼ ਜਿਨ੍ਹਾਂ ਦੀਆਂ ਸਿਫਤਾਂ ਕਰ ਰਹੇ ਹਾਂ, ਉਹ ਅੱਜ ਦੇ ਦਿਨ ਉਨ੍ਹਾਂ ਲਈ ਗੁਰਗੱਦੀ ਦਾ ਬਚਨ ਕੀਤਾ ਸੀ। ਪਰ ਰਸਮਾਂ ਅਦਾ ਹੁੰਦੀਆਂ ਨੇ ਅਗਸਤ ਵਿਚ, ਅਕਤੂਬਰ ਵਿਚ ਆਉਂਦਾ ਫਿਰ ਭਾਈ ਮੱਖਣ ਸ਼ਾਹ ਲੁਬਾਣਾ, ਬਚਨ ਉਦਣ ਹੀ ਹੋ ਗਿਆ ਦਿੱਲੀ। ਥੋੜਾ ਜਿਹਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਮੈਂ ਆਪ ਨੂੰ ਬੇਨਤੀ ਕਰਨੀ ਹੈ, ਕਿਉਂਕਿ ਅਨਮਤ ਦੇ ਕਈ ਵਿਦਵਾਨ ਭਟਕ ਗਏ ਸਨ। ਜਦੋਂ ਗੁਰੂ ਹਰਿਕ੍ਰਿਸ਼ਨ ਅਨਮਤ ਕਹਿ ਰਹੇ ਹਾਂ ਵੀ ਸਿੱਖ ਤਾਂ ਭਟਕ ਗਏ ਨੇ ਜੇ ਤਾਂ ਬੱਚੇ ਦੀ ਗੱਲ ਕਰ ਰਹੇ ਆ। ਮੈਂ ਆਪ ਨੂੰ ਸਵੇਰੇ ਵੀ ਇੱਕ ਅਰਜ਼ ਕੀਤੀ ਸੀ ਕਥਾ ਚ, ਇਸ ਘਰ ਵਿਚ ਕਿਸੇ ਚਲਾਕੀ, ਕਿਸੇ ਸਿਆਣਪ ਤੇ ਕਿਸੇ ਰਾਜੇ ਦੇ ਦਖਲ ਨਾਲ ਗੱਦੀ ਨਹੀਂ ਮਿਲਦੀ। ਇਸ ਘਰ ਵਿਚ ਪੁੱਤਰਾਂ ਦਾ ਮੋਹ ਤੇ ਖੂਨ ਦਾ ਰਿਸ਼ਤਾ ਵੀ ਇੱਕ ਪਾਸੇ ਛੱਡ ਦਿੱਤਾ ਜਾਂਦਾ। ਜਿਨ੍ਹਾਂ ਨੂੰ ਗੱਦੀ ਮਿਲਦੀ ਏ ਉਨ੍ਹਾਂ ਦੇ ਨਾਮ ਤੇ ਧੁਰ ਰੱਬ ਦੇ ਘਰ ਵਿਚੋਂ ਹੁੰਡੀ ਲਿਖੀ ਹੈ। ਹੁੰਡੀ ਸ਼ਬਦ ਸੀ ਪੁਰਾਣਾ ਜੀ, ਹੈ ਨਾ, ਜਿਵੇਂ ਅੱਜ ਕੱਲ ਚੈੱਕ ਨੀ ਹੁੰਦੇ ਜੀ, ਕੁਝ ਮੇਰਾ ਖਿਆਲ ਹੈ ਕੁਝ ਚੈੱਕ ਹੋਣਗੇ ਜਿਹੜੇ ਬੰਦਾ ਖੁਦ ਹੀ ਕੈਸ਼ ਕਰਾ ਸਕਦਾ ਹੋਣਾ, ਐਸੇ ਵੀ ਹੋਣਗੇ ਨਾ ਜਿੱਥੇ ਨਾਂ ਲਿਖਿਆ ਹੋਵੇ। ਖੁੰਡੀ ਦਾ ਅਰਥ ਹੁੰਦਾ ਸੀ ਵੀ ਕਿਸੇ ਤੋਂ ਪੈਸੇ ਦੇ ਦੇਣੇ ਅੱਗੋਂ ਜਾ ਕੇ ਲੈਣੇ, ਤੇ ਜਿਹਦਾ ਜਿਵੇਂ ਮੰਨ ਲਓ ਤੁਸੀਂ ਇੱਥੋਂ ਮਾਇਆ ਭੇਜ ਦਿਓ, ਜਿਹਦੇ ਨਾਂ ਦੀ ਭੇਜੋ ਉਹ ਕਹਿਣਗੇ ਆਈ ਡੀ ਲਿਆ। ਇਹ ਅੱਜ ਦੇ ਅਰਥ ਹੋ ਜਾਣਗੇ। ਉਸ ਵਕਤ ਖੁੰਡੀ ਉਸੇ ਨੂੰ ਤਾਰੀ ਜਾਂਦੀ ਸੀ ਜਿਹਦੇ ਨਾਂ ਤੇ ਹੁੰਦੀ ਸੀ, ਭਾਵੇਂ ਘਰ ਪਿਓ ਹੋਵੇ, ਪੁੱਤਰ ਹੋਵੇ, ਮਾਂ ਹੋਵੇ। ਅਗਲੇ ਕਹਿੰਦੇ ਸਨ ਹੁੰਡੀ ਕੈਸ਼ ਕਰਕੇ ਦੇਣ ਵਾਲੇ ਉਹਨੂੰ ਸਦੋ ਜਿਹਦੇ ਨਾਂ ਤੇ ਗਏ। ਜਿਹੜੀ ਗੁਰਗੱਦੀ ਹੈ ਨਾ ਜੀ, ਇਹ ਰੱਬ ਦੇ ਘਰ ਵਿਚੋਂ ਜਿਹਦੇ ਨਾਂ ਤੇ ਖੁੰਡੀ ਲਿਖੀ ਉਹਨੂੰ ਹੀ ਮਿਲਣੀ ਏ, ਇਹ ਹੋਰ ਕਿਸੇ ਨੂੰ ਨੀ ਮਿਲਣੀ, ਭਾਵੇਂ ਸੱਕਾ ਭਰਾ ਵੀ ਕੋਲ ਹੋਵੇ, ਪੁੱਤਰ ਵੀ ਕੋਲ ਹੋਵੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਆਗਮਨ ਥੋੜਾ ਜਿਹਾ ਸਿਰ ਪਿਛੋਕੜ ਚੱਲਾਂਗਾ, ਜ਼ਿਆਦਾ ਨਹੀਂ, ਕਿਉਂਕਿ ਇੱਕ ਸ਼ਬਦ ਦੀ ਵਿਆਖਿਆ ਜ਼ਰੂਰੀ ਹੈ। ਅੱਜ ਬਾਬਾ ਬਕਾਲਾ, ਅਸੀਂ ਕਈ ਵਾਰੀ ਵੈਸੇ ਵਿਚਾਰੇ, ਗੁਰੂ ਰਾਮਦਾਸ ਮਹਾਰਾਜ ਉਨ੍ਹਾਂ ਦੇ ਪਿਤਾ ਦਾ ਨਾਮ ਹੈ ਬਾਬਾ ਹਰਿਦਾਸ ਜੀ, ਮਾਤਾ ਜੀ ਦਾ ਨਾਮ ਹੈ ਦਇਆ ਕੌਰ। ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਤਿੰਨ ਬੇਟੇ ਜਨਮ ਲੈਂਦੇ ਆ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਂਦੇਵ ਜੀ, ਗੁਰੂ ਅਰਜੁਨ ਦੇਵ ਜੀ। ਪਿਰਥੀ ਚੰਦ ਵਿਰੋਧ ਕਰਦਾ ਰਿਹਾ, ਚਲੋ ਵਿਸ਼ਾਨੀ ਆਪਣਾ, ਗੱਦੀ ਧੰਨ ਗੁਰੂ ਅਰਜੁਨ ਦੇਵ ਨੂੰ 18 ਸਾਲ ਦੀ ਉਮਰ ਚ ਮਿਲੀ। 11 ਸਾਲ ਨਾਨਾ ਗੁਰੂ ਦੀ ਕਿਰਪਾ ਮਾਣੀ, ਗੁਰੂ ਅਰਜੁਨ ਦੇਵ 11 ਸਾਲ ਦੇ ਸਨ ਜਦੋਂ ਗੁਰੂ ਅਮਰਦਾਸ ਜੀ ਨੇ ਪਿਆਨਾ ਕੀਤਾ, ਨਾਨੇ ਦੀ ਬਖਸ਼ਿਸ਼। ਫਿਰ ਪਿਤਾ ਜੀ ਕੋਲ 7 ਸਾਲ, 18 ਸਾਲ ਦੇ ਗੁਰਤਾ ਗੱਦੀ ਤੇ ਬਿਰਾਜਮਨ ਹੋਏ। ਇਨ੍ਹਾਂ ਦੀ ਕੁੱਖ ਚੋਂ, ਇਨ੍ਹਾਂ ਦੇ ਘਰ ਜਿਸ ਪੁੱਤਰ ਨੇ ਜਨਮ ਲਿਆ ਉਹਨਾਂ ਨੂੰ ਅਸੀਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ। ਸਨਮਾਨਯੋਗ ਮਾਤਾ ਗੰਗਾ ਜੀ ਦੀ ਕੁੱਖ ਚ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਇੱਕ ਬੇਟਾ ਵੱਡਾ ਪੈਦਾ ਹੋਇਆ ਮਾਲਵੇ ਡਰੌਲੀ ਪਿੰਡ ਵਿਚ। ਧੰਨ 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 ਬਾਬਾ ਗੁਰਦਿੱਤਾ ਜੀ। ਮੈਂ ਧੰਨ ਤਾਂ ਕਿਹਾ ਵੀ ਐਵੇਂ ਅੰਦਰੋਂ ਕਿਤੇ ਸਮਝ ਨਾ ਲਿਓ, ਕਿਉਂਕਿ ਬਾਬਾ ਗੁਰਦਿੱਤਾ ਧੰਨ ਤਾਂ ਉਹ ਸੱਤਵੇਂ ਪਾਤਸ਼ਾਹ ਦੇ ਪਿਤਾ ਜੀ ਨੇ। ਧੰਨ ਧੰਨ ਪਿਤਾ ਧੰਨ ਧੰਨ ਕੁੱਲ। ਚਲੋ ਮੈਂ ਸਟੇਜ ਤੇ ਕਹਿ ਦਿੱਤਾ, ਜੇ ਮੈਂ ਜੇ ਬੈਠਾ ਮੈਂ ਇਹ ਕਹਾਂਗਾ ਧੰਨ ਧੰਨ ਬਾਬਾ ਗੁਰਦਿੱਤਾ ਜੀ। ਬਾਬਾ ਗੁਰਦਿੱਤਾ ਜੀ ਦਾ ਜਨਮ ਡਰੌਲੀ ਹੋਇਆ। ਚਾਰ ਪੁੱਤਰ ਤੇ ਇੱਕ ਬੇਟੀ ਦਾ ਜਨਮ ਅੰਮ੍ਰਿਤਸਰ ਗੁਰੂ ਕੇ ਮਹਿਲ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਨਹੀਂ, ਹਾਲਾਂਕਿ ਉਨ੍ਹਾਂ ਦੇ ਤਿੰਨ ਪੁੱਤਰ ਗੁਰਗੱਦੀ ਵੇਲੇ ਅਕਾਲ ਚਲਾਣਾ ਕਰ ਚੁੱਕੇ ਨੇ, ਬਾਬਾ ਅਟਲ ਰਾਏ ਜੀ, ਬਾਬਾ ਗੁਰਦਿੱਤਾ ਜੀ ਤੇ ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ ਤੇ ਇੱਕ ਗੁਰੂ ਤੇਗ ਬਹਾਦਰ ਜੀ। ਗੁਰੂ ਹਰਗੋਬਿੰਦ ਸਾਹਿਬ ਨੇ ਦੋਨਾਂ ਬੇਟਿਆਂ ਨੂੰ ਨਹੀਂ, ਗੁਰਗੱਦੀ ਆਪਣੇ ਪੋਤੇ ਨੂੰ ਦਿੱਤੀ, ਬਾਬੇ ਗੁਰਦਿੱਤੇ ਦੇ ਬੇਟੇ ਨੂੰ ਦਿੱਤੀ। ਗੁਰੂ ਹਰ ਰਾਏ ਸਾਹਿਬ ਗੁਰੂ ਬਣੇ। ਇਹਦਾ ਮਤਲਬ ਚਾਚੇ ਕੋਲ ਨੇ ਪਰ ਗੱਦੀ ਭਤੀਜੇ ਨੂੰ ਮਿਲ ਗਈ। ਸੂਰਜਮਲ ਤੇ ਗੁਰੂ ਤੇਗ ਬਹਾਦਰ ਗੁਰੂ ਹਰ ਰਾਏ ਸਾਹਿਬ ਦੇ ਚਾਚੇ ਲੱਗਦੇ ਨਾ ਜੀ, ਚਾਚੇ ਲੱਗੇ। ਗੁਰੂ ਹਰ ਰਾਏ ਸਾਹਿਬ ਗੁਰਤਾ ਗੱਦੀ ਤੇ ਅਸੀਨ ਹੋਏ। ਵੱਡਾ ਬੇਟਾ ਰਾਮ ਰਾਏ ਸੀ, ਛੋਟੇ ਧੰਨ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਸਨ। ਬੜਾ ਸਰਲ ਜਿਹਾ ਸੀ, ਗੁਰਗੱਦੀ ਤੱਕ ਆਵਾਂਗੇ। ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ, ਉਸ ਦਿਨ ਮੈਂ ਆਪ ਨੂੰ ਇਹ ਵੀ ਅਰਜ਼ ਕੀਤੀ ਸੀ, ਮੈਂ ਫਿਰ ਰਿਪੀਟ ਕਰ ਦੇਣਾ ਕਿ ਬਾਦਸ਼ਾਹ ਦੇ ਸਾਹਮਣੇ ਇੱਕ ਵਿਧਾਨ ਸੀ, ਚਾਹੇ ਰਾਜਾ ਹੋਵੇ ਚਾਹੇ ਕੋਈ ਹੋਵੇ, ਉਹਨੂੰ ਦੱਸਣਾ ਪੈਂਦਾ ਸੀ ਕਿ ਮੇਰੇ ਤੋਂ ਬਾਅਦ ਗੱਦੀ ਤੇ ਕੌਣ ਬੈਠੇਗਾ। ਰਾਜੇ ਬਕਾਇਦਾ ਲਿਖਾਂਦੇ ਸਨ, ਪਟਰਾਣੀ ਦੀ ਕੁੱਕ ਤੋਂ ਪੈਦਾ ਹੋਇਆ, ਮੇਰੇ ਰਾਜ ਦਾ, ਮੇਰੇ ਰਜਵਾੜੇ ਦਾ ਮਾਲਕ ਇਹ ਕੁੰਵਰ ਹੋਵੇਗਾ, ਇਹ ਬੇਟਾ ਹੋਵੇਗਾ। ਸਤਿਗੁਰੂ ਦੇ ਘਰ ਵਿਚ ਜਿਹੜੀ ਪੀਰੀ, ਮੈਂ ਉਸ ਦਿਨ ਕਿਹਾ ਪੀਰੀ ਦੇ ਅਰਥ ਹੀ ਬੜੇ ਗਹਿਰੇ ਆ। ਇੱਥੇ ਤਿੰਨ ਚਾਰ ਬੰਦਿਆਂ ਨੇ ਪੂਰਾ ਜ਼ੋਰ ਲਾਇਆ ਕਿ ਹਕੂਮਤ ਦਖਲ ਦੇ ਕੇ ਸਾਨੂੰ ਗੱਦੀ ਦਵਾਏ, ਅਸੀਂ ਵੱਡੇ ਹਾਂ, ਹੱਕਦਾਰ ਅਸੀਂ ਹਾਂ। ਹਕੂਮਤਾਂ ਨੇ ਜ਼ੋਰ ਵੀ ਲਾਇਆ ਕਿ ਸੁਲੀ ਨੇ ਜ਼ੋਰ ਨਹੀਂ ਲਾਇਆ ਪਿਰਥੀ ਅਲੀ, ਕਿ ਧੀਰਮਲ ਦਾ ਸਾਥ ਨਹੀਂ ਦਿੱਤਾ ਹਕੂਮਤ ਨੇ, ਕਿ ਰਾਮ ਰਾਏ ਦਾ ਸਾਥ ਨਹੀਂ ਦਿੱਤਾ ਔਰੰਗਜ਼ੇਬ ਨੇ। ਹਕੂਮਤ ਵਕਤ ਦੀ ਜ਼ੋਰ ਲਾਉਂਦੀ ਰਹੀ ਤੇ ਗੁਰੂ ਘਰ ਨੇ ਕਿਹਾ, ਉਹ ਬਾਦਸ਼ਾਹ ਇਹ ਗੱਦੀਆਂ ਤੁਹਾਡੀ ਤਰ੍ਹਾਂ ਰਾਜਿਆਂ ਦੀਆਂ ਨਹੀਂ, ਇਹ ਗੱਦੀਆਂ ਜੁਗੋ ਜੁਗ ਅਟਲ ਨੇ ਤੇ ਰੱਬ ਦੇ ਹੁਕਮ ਨਾਲ ਮਿਲਦੀਆਂ ਨੇ, ਬਾਦਸ਼ਾਹ ਦੇ ਕਹਿਣ ਨਾਲ ਨਹੀਂ ਮਿਲਦੀਆਂ। ਇਸ ਕਰਕੇ ਕਿਸੇ ਦੇ ਦਖਲ ਕਰਕੇ ਗੱਦੀ ਨਹੀਂ। ਬਾਬਾ ਰਾਮ ਰਾਏ ਜੀ ਦਿੱਲੀ ਗਏ। ਚਲੋ ਆਪ ਸਭ ਨੂੰ ਪਤਾ ਵੀ ਉਹਨਾਂ ਨੇ ਕਰਾਮਾਤਾਂ ਦਿਖਾਈਆਂ, ਮਨ ਜਿਹੜਾ ਉਹ ਦੂਜੇ ਪਾਸੇ ਚਲਾ ਗਿਆ, ਪ੍ਰਭਤਾ ਬੜੀ। ਇਹ ਵੀ ਖੇਡ ਹੈ ਗੁਰੂ ਦੀ, ਇਹ ਵੀ ਉਹਦੀਆਂ, ਮੈਂ ਕੌਤਕ ਸ਼ਬਦ ਵਰਤਾਂ, ਪਰ ਸ਼ਬਦ ਉਹਨਾਂ ਨੇ ਮੁਸਲਮਾਨ ਦੀ ਥਾਂ ਬੇਈਮਾਨ ਕਿਹਾ ਸੀ, ਜਾਣਦੇ ਹਾਂ। ਸਤਿਗੁਰੂ ਨੇ ਕਿਹਾ ਸਾਡੇ ਘਰ ਚ ਥਾਂ ਨਹੀਂ, ਪੁੱਤਰ ਨੂੰ ਵੜਨ ਦਿੱਤਾ। ਗੁਰੂ ਹਰਕ੍ਰਿਸ਼ਨ ਹਰ ਰਾਏ ਸਾਹਿਬ ਤਕਰੀਬਨ 31 ਸਾਲ ਦੇ ਸਨ ਜੀ। ਸਤਿਗੁਰਾਂ ਨੇ ਆਪਣਾ ਚੋਲਾ ਤਿਆਗਣ ਤੋਂ ਪਹਿਲਾਂ ਆਪਣੇ 5 ਸਾਲ ਦੇ ਬੇਟੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਅਸੀਨ ਕੀਤਾ। ਸਵੇਰੇ ਅਰਜ਼ ਕੀਤੀ ਸੀ, ਹਜ਼ੂਰ ਦਾ ਆਗਮਨ 1656 ਨੂੰ ਹੋਇਆ ਗੁਰੂ ਹਰਕ੍ਰਿਸ਼ਨ ਸਾਹਿਬ ਦਾ, 1661 ਨੂੰ ਗੁਰਤਾ ਗੱਦੀ ਤੇ ਬੈਠਦੇ ਆ, 30 ਮਾਰਚ ਤੇ 1664 ਨੂੰ ਜਿਹੜਾ ਦਿਨ ਆਪਾਂ ਮਨਾਉਂਦੇ ਪਏ ਹਾਂ, ਇਸ ਦਿਨ ਹਜ਼ੂਰ ਪਿਆਨਾ ਕਰ ਜਾਂਦੇ ਆ। ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਗੁਰਤਾ ਗੱਦੀ ਤੇ ਬੈਠੇ, ਉਮਰ ਤਾਂ ਬਿਲਕੁਲ ਛੋਟੀ, ਮੈਂ ਸਵੇਰੇ ਕਿਹਾ ਤਾਂ ਬਾਬਾ ਜ਼ੋਰਾਵਰ ਸਿੰਘ ਜੀ ਤੋਂ ਵੀ ਉਮਰ ਛੋਟੀ ਹੈ। ਉਸ ਵਕਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਜਿਹੜਾ ਅੱਜ ਦੇ ਦਿਨ ਕਿਹਾ, ਇਹ ਗੁਰੂ ਜੋਤ ਦੀ ਵਿਆਖਿਆ ਹੋਈ ਅੱਜ। ਮੈਂ ਵੀ ਕਹਿ ਕੇ ਚਲਾ ਜਾਂਗਾ ਬਾਬਾ ਬਕਾਲਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਗੁਰਤਾ ਗੱਦੀ ਤੇ ਬਿਰਾਜਮਨ ਹੋਏ ਤੇ ਮੈਂ ਇੱਕ ਦਿਨ ਬੰਗਲਾ ਸਾਹਿਬ ਕਥਾ ਕਰਦਿਆਂ ਕਿਹਾ ਸੀ ਕਿ ਕੀਰਤਪੁਰ ਸਾਹਿਬ ਤੋਂ ਲੈ ਕੇ ਗੁਰਦੇਵ ਦੇ ਚੋਲੇ ਤਿਆਗਣ ਤੱਕ ਇਸ ਮਨੁੱਖਤਾ ਦੀ ਪਤਾ ਨਹੀਂ ਫਿਰਤਰ ਕੀ ਏ, ਇਹ ਵਾਰ ਵਾਰ ਹੀ ਪਰਖੀ ਗਿਆ ਕਿਤੇ ਨਿਆਣਾ ਤੇ ਨਹੀਂ। ਸਾਰੀਆਂ ਥਾਵਾਂ ਤੇ ਪਰਖਿਆ, ਕੀਰਤਪੁਰ ਸਾਹਿਬ ਪਰਖਿਆ, ਪੰਜੋਖਰੇ ਪਰਖਿਆ, ਦਿੱਲੀ ਜਾ ਕੇ ਪਰਖਿਆ। ਜਿਸ ਦਿਨ ਹਜ਼ੂਰ ਗੁਰਤਾ ਗੱਦੀ ਤੇ ਬਿਰਾਜਮਨ ਹੋਏ, ਉਸੇ ਦਿਨ ਹੀ ਪਾਲਕੀ ਤੁਰਦੇ ਤੇ ਹਜ਼ੂਰ ਆਪਣੇ ਹੱਥ ਵਿਚ ਛੜੀ ਰੱਖਦੇ ਸਨ। महाराज अपने हाथ च सोटी रखते सन जी, सुभा सी। उस दिन ही पालकी दे अगे एक कोड़ी ब्राह्मणा ने चुक चुका के कहन लगे देखने राम राय भी पूरा उदा जोर से एडा वड्डा गुरु नानक दा घर, इन्नी सिखी सेवकी, इन्ने भावना वाले, वो माया भी बिरती नाल देख रहे सन। वो ब्राह्मण रो रहा सी, गुरु हरकृष्ण साहब जी ने पालकी दा पर्दा पासे किया, कहन लगे रोक दियो। पालकी रोकी, कहन लगे तेनू की है, सिखाया हुआ सी उन्हू। कहिंदा जी मैं कोड़ी हां, तुहाडे घर विच मेरे तो पहला भी दो कोड़ी राजे होए राजी होए। सिखाया सी कि गुरु नानक साहब ने नूरी नाम दे कोड़ी नू राजी कीता, ते गुरु अमरदास ने प्रेमे नाम दे कोड़ी नू राजी कीता। मैं भी कोड़ी हां ते जोत ते ओही है, मैनू राजी कर दियो। गुरु हरकृष्ण साहब मुस्कुरा पए, कहन लगे ठीक है तू दुखी है, पर जिन्ना भेजिया उन्हें इस तरीके नाल नहीं सी भेजिया। हजूर ने अपना रुमाल दिता, रुमाल देख के कहन लगे ले जा, ए तन दे उत्ते लाही, गुरु नानक साहब दे घरों तेनू अरोगता मिलेगी। मैं फिर अर्ज करा, कला रुमाल ना च वेख्यो, रुमाल देने वाले दे बचन देख्यो। सतगुरु बचन, बचन है सतगुर, सच जी वो ठीक हो गया। गुरु हरकृष्ण साहब बाकी गुरु साहबाना की तरह डेढ़ पैर रात रही हजूर उठ पे सन, उठ के इनान करना, अपने अंतर ध्यान बैठना, फिर दरबार साहिदा सी। चलो असी साकियां थोड़िया, मैं एक होर आप कह देना, एक बारी संगत आई, अजकल चलो पच्छमी पाकिस्तान वालों, पच्छी पंजाब वालों, उन्हां विच एक बंदा है, उहदा नां सी जसवंत राय, ते ओ उहदी आदत सी जेबां कतरन दी। उहनूं किसे दस्या भी चलिया उत्थे बड़ी संगत हुंदी है, ओह इस बिरती नूं आ गया, चलो नाले मेला वेखावांगे नाले दूजा काम कर लांगे। ओह जदों आया गुरु हरकृष्ण साहब बैठ के उहनूं देख लिया, जदों नेड़े आके ना सारे तरह मत्था टेकिया, उहने मत्था टेकिया, हजूर ने देख के क्या चोर की हामा भरे ना कोई, चोर किया चंगा क्यों होए। उथी खलो गया, वो रो पिया, संगत नु पता भी ए की हो रहा है, भी महाराज कहने चोर की हामा भरे ना कोई, चोर किया चंगा क्यों होए। चरना ते डिग पिया, हजूर कहन लगे ना ये काम ना कर, इस नाल जिंदगी व्यर्थ चली जाएगी। चरण पकड़ के कहिंदा अज तो बाद कदी नहीं करांगा, ओ दात दे दियो जिहड़ी सिखां दी चोली विच पाई गई। उसने बहुत प्रचार किया, काबल दी धरती ते जसवंत राय ने सिखी दृढ़ कराई। गुरु हरकृष्ण साहब महाराज रोज दरबार साजदा सी, कीर्तन होना, संगतां ने आउणा। फिर दिल्ली जदों जांदे आ, मैं तां बेनती कीती, बंदे दा सुभा है दुख आवे सुख आवे कदी ए नहीं कहना गुरु ते परचा नहीं पाना। बस सिद्धी जी गल जी, चंगे आ मंदे आ तू कृपा करके अपने जान के रखेगा ना। उथे शक कीता, फिर गुरुदेव जदों पंजोखरे गए उथे लाल चंद पंडित आ गया, उन्हें कहा नाम हरकृष्ण है ते गीता कृष्ण दी दे अर्थ कर दोगे। सिखां च क्या महाराज ने कहा उन्हों बुला लो, आ गया। हजूर कहने अर्थां कर देंगे, पर तू साडे ते यकीन नहीं करना, तू होर पासे तुरेगा। कहन लगे पिंड च कोई बंदा लाया, फिर भाई छज्जू नू लैके आया। चलो छज्जू झूर कहने, अज दे साइंटिफिक इतिहासकार साइंस दे थले लिखण वाले इतिहास ओ नहीं मानदे, ते ए सा कि उहनां लई मैं कह भी नहीं रहा, मैं उहनां लई कह रहा जिहड़े गुर परमेशर जान के मत्था टेकदे, क्योंकि फिर बंदा समझ जांदा है ना। वो आ गया, गुरु हरकृष्ण साहब ने उहदे सीस ते छड़ी रखी, वो बोल पिया, उन्हें गीता दे शलोक बोले, लालचंद दे अर्थ कीते। इतिहास कहिंदा है लालचंद ने अपना जनेऊ ला के गुरु हरकृष्ण दे चरणा विच रख दिता, कहिंदा मैनूं सिखी दी दात बख्शो। मैं आप नूं बेनती करा, एक बार मैं कहा सी गुरु दी बख्शिश करन दे अनेकां तरीके ने, अठारहवीं अष्टपदी का जरा पदा है ना, ये सारे वक्रे तरीके ने, ਇਹ ਪਦਾ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ ਅੱਗੇ ਜੀ ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ ਗੁਰੂ ਹਰਿਕ੍ਰਿਸ਼ਨ ਸਾਹਿਬ ਅੰਮ੍ਰਿਤ ਦ੍ਰਿਸ਼ਟੀ ਕਰਦੇ ਹੁੰਦੇ ਸਨ ਉਨ੍ਹਾਂ ਦੀ ਦ੍ਰਿਸ਼ਟੀ ਵਿਚ ਅੰਮ੍ਰਿਤ ਸੀ ਹਜ਼ੂਰ ਪੰਜੋਖਰੇ ਤੋਂ ਗਏ ਆ ਦਿੱਲੀ ਪਹੁੰਚਦੇ ਆ ਰਾਜਾ ਜੈ ਸਿੰਘ ਦੇ ਬੰਗਲੇ ਚ ਜਾਂਦੇ ਆ ਤੇ ਮੈਂ ਇਹ ਵੀ ਬੰਗਲਾ ਸਾਹਿਬ ਕਿਹਾ ਸੀ ਕਿ ਤਕਰੀਬਨ ਜਿਹੜੇ ਰਾਜੇ ਨੇੜੇ ਨੇੜੇ ਦੇ ਸਨ ਜੀ ਉਨ੍ਹਾਂ ਦੇ ਦਿੱਲੀ ਵਿਚ ਬੰਗਲੇ ਹੁੰਦੇ ਸਨ ਰਾਜਵਾੜੇ ਵੱਖਰੇ ਹੁੰਦੇ ਸਨ ਜਗੀਰਾਂ ਵੱਖਰੀਆਂ ਹੋਣੀਆਂ ਦਿੱਲੀ ਚ ਜਿਵੇਂ ਮੰਨ ਲਓ ਕੋਠੀਆਂ ਬੰਗਲੇ ਬਹੁਤ ਸਨ ਪਰ ਕੋਈ ਬੰਗਲਾ ਸਾਹਿਬ ਨਾ ਬਣ ਸਕਿਆ ਸਿਰਫ ਇੱਕੋ ਰਾਜੇ ਜੈ ਸਿੰਘ ਦਾ ਬੰਗਲਾ ਸਦਾ ਲਈ ਬੰਗਲਾ ਸਾਹਿਬ ਬਣ ਗਿਆ ਜਿੱਥੇ ਬਾਲਾ ਪ੍ਰੀਤਮ ਨੇ ਆਪਣੇ ਚਰਨ ਪਾ ਦਿੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਗਏ ਜਿਨ੍ਹੇ ਬੁਲਾਇਆ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਜਿਨ੍ਹੇ ਬੁਲਾਇਆ ਉਹਦੀ ਪਟਰਾਣੀ ਸ਼ੱਕ ਕਰ ਬੈਠੀ ਵੀ ਨਿਆਣਾ ਗੁਰੂ ਹੈ ਮੈਂ ਤਾਂ ਹੀ ਕਿਹਾ ਵੀ ਰੱਬ ਮੇਰ ਕਸੇ ਕਿਸੇ ਦੇ ਅੰਦਰ ਸ਼ੱਕ ਨਾ ਪੈਦਾ ਹੋ ਜਾਏ ਗੁਰਮੁਖੋ ਅੱਖ ਸੂਰਜ ਨੂੰ ਦੇਖਦੀ ਏ ਚੰਦਰਮਾ ਨੂੰ ਦੇਖਦੀ ਏ ਇੱਕ ਨਿੱਕਾ ਜਿਹਾ ਰੇਤ ਦਾ ਕਣ ਪੈ ਜਾਏ ਸਭ ਕੁਝ ਅਲੋਪ ਹੋ ਜਾਂਦਾ ਸ਼ੱਕ ਦਾ ਕਣ ਜਿਹਦੀ ਸੁਰਤ ਵੀ ਚਲਾ ਜਾਏ ਉਹਨੂੰ ਫਿਰ ਗੁਰੂ ਗੁਰੂ ਨਾਨਕ ਨਹੀਂ ਦਿਸਦਾ ਉਹ ਖਿੰਡ ਜਾਂਦਾ ਦਿਸਣਾ ਕਿੱਥੇ ਕਿਉਂਕਿ ਸ਼ੱਕ ਦਾ ਜ਼ਰਾ ਪੈ ਗਿਆ ਕਣ ਪੈ ਗਿਆ ਬੰਸਰੀ ਉਂਝ ਤਾਂ ਸੁਰਾਖ ਨੇ ਜਨਮ ਦਿਨ ਦੀ ਸੰਗੀਤ ਨੂੰ ਰਾਗ ਨੂੰ ਪਰ ਕਿਤੇ ਬੰਸਰੀ ਤਰੇੜੀ ਜਾਏ ਤੇ ਰਾਗ ਦੀ ਮੌਤ ਹੋ ਜਾਂਦੀ ਰੱਬ ਮੇਰ ਕਰੇ ਦੁੱਖ ਸੁੱਖ ਆ ਜਾਏ ਪਰ ਗੁਰੂ ਪ੍ਰਤੀ ਸ਼ੱਕ ਨਾ ਕਦੀ ਪੈਦਾ ਹੋਵੇ ਉਥੇ ਪਟਰਾਣੀ ਨੇ ਕੱਪੜੇ ਦੂਜੇ ਪਾ ਲਏ ਗੋਲੀਆਂ ਵਾਲੇ ਤੇ ਗੋਲੀਆਂ ਨੂੰ ਰਾਣੀਆਂ ਵਾਲੇ ਮਹਾਰਾਜ ਚਲੇ ਗਏ ਇੱਕ ਇੱਕ ਦੇ ਸਿਰ ਤੇ ਆ ਵੀ ਰਾਣੀ ਨੀ ਆ ਵੀ ਰਾਣੀ ਨੀ ਪਟਰਾਣੀ ਦੀ ਗੋਦ ਵਿਚ ਬੈਠ ਗਏ ਕਹਿਣ ਲੱਗੇ ਪੂਰਬਲੇ ਕਰਮਾਂ ਕਰਕੇ ਮਿਲਿਆ ਰਾਜਭਾਗ ਤੈਨੂੰ ਸ਼ੌਕ ਹੁੰਦਾ ਗੋਲੀ ਬੰਦਾ ਮੇਰੀ ਪ੍ਰੀਖਿਆ ਲੈ ਲਈ ਜੇ ਅਸਾਂ ਤੁਹਾਡੀ ਲੈ ਲਈ ਫਿਰ ਪ੍ਰੀਖਿਆ ਬਸ ਰੋ ਪੇ ਚਰਨ ਫੜ ਲੈ ਮਹਾਰਾਜ ਨੇ ਉਥੇ ਗੁਰੂ ਸਾਹਿਬ ਨੇ ਕਿਹਾ ਰਾਜਨ ਜਿਵੇਂ ਉੱਚੇ ਟਿੱਬੇ ਮੀਂਹ ਪੈਣ ਦੇ ਬਾਵਜੂਦ ਵੀ ਸੁੱਕੇ ਰਹਿ ਜਾਂਦੇ ਆ ਜਿਹੜੇ ਬੰਦੇ ਧਰਮ ਗ੍ਰੰਥ ਪੜ੍ਹਨ ਬਾਣੀ ਦੀਆਂ ਗੱਲਾਂ ਕਰਨ ਜੇ ਗੁਰੂ ਪ੍ਰਤੀ ਸ਼ੱਕ ਦਾ ਟਿੱਬਾ ਬਣਾ ਲਓ ਸਾਰੀ ਜ਼ਿੰਦਗੀ ਲਾ ਕੇ ਵੀ ਖਾਲੀ ਦੇ ਖਾਲੀ ਰਹਿ ਜਾਂਦੇ ਆ ਨਿਸ਼ਚਲ ਨਿਸ਼ਚਾ ਚਿੱਤ ਜਿਨ ਕੇ ਜਿਨ੍ਹਾਂ ਦੇ ਅੰਦਰ ਨਿਸ਼ਚਲ ਨਿਸ਼ਚਾ ਹੈ ਨਿਸ਼ਚਲ ਨਿਸ਼ਚਾ ਦ੍ਰਿੜ ਚਿੱਤ ਜਿਨ ਕੇ ਗੁਰੂ ਨਾਨਕ ਸੁਖਦਾਇਕ ਤਿਨ ਕੇ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਜਿਨ੍ਹਾਂ ਅੰਦਰ ਦ੍ਰਿੜ ਨਿਸ਼ਚਾ ਹੈ ਉਨ੍ਹਾਂ ਦੀ ਸਹਾਇਤਾ ਗੁਰੂ ਨਾਨਕ ਸਾਹਿਬ ਕਰਦੇ ਨੇ ਤਾਂ ਹੀ ਗੁਰਸਿੱਖੋ ਸਾਨੂੰ ਅਰਦਾਸ ਰੋਜ਼ ਕਹਿੰਦੀ ਵਸਾ ਦਾਨ ਭਰੋਸਾ ਦਾਨ ਇੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਟਿਕੇ ਬਾਅਦ ਰਾਜਾ ਖੁਸ਼ ਸੀ ਦਿੱਲੀ ਦੀਆਂ ਸੰਗਤਾਂ ਰਾਮ ਰਾਏ ਨੇ ਪੂਰਾ ਜ਼ੋਰ ਲਾਇਆ ਅਖੀਰ ਤੇ ਸਾਡਾ ਇਤਿਹਾਸ ਕਹਿੰਦਾ ਹੈ ਔਰੰਗਜ਼ੇਬ ਮਿਲਣਾ ਚਾਹੁੰਦਾ ਹਜ਼ੂਰ ਨਹੀਂ ਮਿਲੇ ਕੁਛ ਵਿਦਵਾਨਾਂ ਨੇ ਕਿਹਾ ਮਿਲੇ ਭੱਟਾਂ ਦੇ ਹਵਾਲੇ ਦਿੱਤੇ ਉਨ੍ਹਾਂ ਨੇ ਜੋ ਅਸੀਂ ਪੜ੍ਹਦੇ ਨੇ ਨਹੀਂ ਮਿਲੇ ਉਹ ਆਇਆ ਕਹਿੰਦਾ ਵੀ ਘੱਟੋ ਘੱਟ ਮੇਰੇ ਸਬੰਧੀ ਕੁਝ ਬੋਲ ਤਾਂ ਕਹਿ ਦੇਣ ਸਾਡਾ ਇਤਿਹਾਸ ਕਹਿੰਦਾ ਹਜ਼ੂਰ ਨੇ ਕਿਹਾ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੂੰ ਫਾਰਸੀ ਵਿਚ ਉਲੱਥਾ ਕਰਕੇ ਦੇ ਦਿਓ ਇਹ ਪੁੱਛਣਾ ਚਾਹੁੰਦਾ ਕਿ ਇਹਨੂੰ ਫਾਰਸੀ ਵਿਚ ਸਮਝਾ ਦਿਓ ਉਲੱਥਾ ਕਰ ਦਿਓ ਉਹ ਸ਼ਲੋਕ ਸੀ ਕਿਆ ਖਾਧਾ ਕਿਆ ਪੈਦਾ ਹੋਏ ਜਮ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਘਿਓ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਮਹਾਰਾਜ ਕਹਿੰਦੇ ਕੀ ਫਾਇਦਾ ਖਾਣ ਦਾ ਕੀ ਫਾਇਦਾ ਪਹਿਨਣ ਦਾ ਕੀ ਫਾਇਦਾ ਘਿਓ ਦਾ ਕੀ ਫਾਇਦਾ ਮੇਵੇ ਦਾ ਮਹਿਲੀ ਆਵੇ ਵਾਸ ਕਿਆ ਲਸ਼ਕਰ ਕਿਆ ਨੇਬ ਖਵਾਸੀ ਮਹਿਲੀ ਆਵੇ ਵਾਸ ਇਸ ਅਖੀਰ ਤੇ ਨਾਨਕ ਸੱਚੇ ਨਾਮ ਬਿਨ ਸਭੋ ਟੋਲ ਵਿਨਾਸ਼ ਜੇ ਨਾਮ ਨਹੀਂ ਤਾਂ ਹਜ਼ੂਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੇਲੇ ਫਿਰ ਬਿਮਾਰੀ ਫੈਲ ਗਈ ਜਿਵੇਂ ਅੱਜ ਹੈ ਅੱਜ ਵੀ ਬਹੁਤ ਸੰਗਤ ਜਾਂਦੀ ਬੰਗਲਾ ਸਾਹਿਬ ਉਂਝ ਗੁਰਮੁਖੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਾਰੇ ਨਾ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਬਚਨ ਕਹੇ ਆ ਨਾ ਉਸ ਵਿਚ ਉਨ੍ਹਾਂ ਨੇ ਆਪਣੇ ਪਿਤਾ ਸਤਿਗੁਰੂ ਲਈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੋਨਾਂ ਲਈ ਇੱਕ ਇੱਕ ਤੁਕ ਦਿੱਤੀ ਪੂਰੀ। ਇੱਕ ਤੁਕ ਗੁਰੂ ਨਾਨਕ ਸਾਹਿਬ ਲਈ ਹੈ, ਬਾਕੀ ਗੁਰੂ ਸਾਹਿਬਾਨਾਂ ਦੇ ਇੱਕ ਇੱਕ ਤੁਕ ਚ ਤਿੰਨਾਂ ਤਿੰਨਾਂ ਦੇ ਵੀ ਨਾਮ ਨੇ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇੱਕ ਤੁਕ ਹੋ ਗਈ ਨਾ ਪੂਰੀ, ਇੱਕ ਇੱਕ ਬਚਨ ਹੋ ਗਿਆ, ਇੱਕ ਗੁਰੂ ਸਾਹਿਬ ਲਈ ਗੁਰੂ ਨਾਨਕ ਲਈ ਧਿਆਉਣਾ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਤੁਕ ਏਕੇ ਪਾਤਸ਼ਾਹੀਆਂ ਤਿੰਨਾਂ ਦਾ ਨਾਂ ਹੈ ਸਹਿਤਾ ਲਈ। ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਰਾਜ, ਤੁਕ ਏਕੇ ਤੇ ਪਾਤਸ਼ਾਹੀਆਂ ਤਿੰਨਾਂ ਦਾ ਨਾਂ ਹੈ, ਪਹਿਲਾਂ ਧਿਆਏ ਫਿਰ ਸਹਾਏ ਫਿਰ ਸਿਮਰੋਂ। ਹੁਣ ਅੱਠਵਾਂ ਗੁਰਦੇਵ ਆ ਗਿਆ, ਉਥੇ ਗੁਰਦੇਵ ਨੇ ਲਿਖਿਆ ਸ੍ਰੀ ਹਰ ਕ੍ਰਿਸ਼ਨ ਧਿਆਈਐ, ਧਿਆਓ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਜਿਸ ਡਿੱਠੇ ਸਭ ਦੁੱਖ ਜਾਏ, ਉਨ੍ਹਾਂ ਨੂੰ ਧਿਆਓ, ਉਨ੍ਹਾਂ ਦੇ ਦਰਸ਼ਨ ਕੀਤਿਆਂ ਸਾਰੇ ਦੁੱਖਾਂ ਦਾ ਖਾਤਮਾ ਹੋ ਜਾਂਦਾ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਅੰਮ੍ਰਿਤ ਦ੍ਰਿਸ਼ਟ ਜਿਨ੍ਹਾਂ ਨੂੰ ਉਹ ਦੇਖਦੇ ਆ, ਤੇ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦੇਖਦੇ ਆ, ਉਨ੍ਹਾਂ ਦੇ ਦੁੱਖ ਕੱਟੇ ਜਾਂਦੇ। ਥੋੜਾ ਜਿਹਾ ਮੈਂ ਇੱਕ ਹੋਰ ਅਰਜ਼ ਕਰ ਦਿਆਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਡਿੱਠਣ ਦਾ ਕੰਸੈਪਟ ਬੜਾ ਡੂੰਘਾ। ਹੁਣ ਸਾਡੇ ਵਰਗੇ ਤਾਂ ਫਿਰ ਇੱਕੋ ਹੀ ਤੁਕ ਲੈ, ਡਿੱਠੇ ਮੁਕਤ ਨਾ ਉਹ ਵੀ ਜਿੱਚਰ ਸ਼ਬਦ ਨਾ ਕਰੇ ਵਿਚਾਰ। ਇਸ ਸਬੰਧੀ ਵੀ ਕਿਸੇ ਦਿਨ ਬੇਨਤੀ ਕਰਾਂਗਾ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਭਾਵਨਾ ਨਾਲ ਗੁਰੂ ਨੂੰ ਦੇਖਣ ਨਾਲ ਵੀ ਸੱਚੀ ਇਹ ਬੰਦੇ ਦੇ ਅੰਦਰ ਰਸ ਭਰਦਾ ਹੈ। ਇੱਕ ਦਿਨ ਇੱਕ ਮੌਲਵੀ ਸਾਹਿਬ ਇਹ ਬੋਲ ਰਹੇ ਸਨ, ਤੇ ਇਹ ਗੱਲ ਮੈਨੂੰ ਚੰਗੀ ਲੱਗੀ ਉਹਨਾਂ ਦੀ, ਹੋਰ ਮੈਂ ਇਹ ਨਹੀਂ ਕਿ ਇਕੱਲੀ ਸਲਾਮ ਦੀ। ਉਹ ਕਹਿੰਦੇ ਇੱਕ ਅਨਪੜ੍ਹ ਬਾਬਾ ਕੁਰਾਨ ਖੋਲ ਕੇ ਬੈਠਾ ਸੀ, ਅਰਬੀ ਆਉਂਦੀ ਕੋਈ ਨੀ, ਤੇ ਇੱਕ ਇੱਕ ਸਤਰ ਉੱਤੇ ਉਂਗਲ ਰੱਖ ਕੇ ਕਹਿੰਦਾ ਸੀ ਆਹ ਵੀ ਸੱਚ ਹੈ, ਆਹ ਵੀ ਸੱਚ ਹੈ, ਆਹ ਵੀ ਸੱਚ ਹੈ। ਕਿਸੇ ਪੁੱਛਿਆ ਵੀ ਤੈਨੂੰ ਤਾਂ ਅਰਬੀ ਆਉਂਦੀ ਨੀ, ਕੁਰਾਨ ਖੋਲ ਕੇ ਬੈਠਾ। ਕਹਿੰਦਾ ਅਰਬੀ ਤਾਂ ਕੋਈ ਨੀ ਆਉਂਦੀ, ਪਰ ਇੰਨੀ ਤਾਂ ਰੱਬ ਨੇ ਸੋਝੀ ਦਿੱਤੀ, ਜੋ ਮੇਰੇ ਪੈਗੰਬਰ ਨੇ ਕਿਹਾ ਉਹ ਅੱਖਰ ਅੱਖਰ ਸੱਚ ਹੈ। ਕਹਿੰਦਾ ਇਹ ਵੀ ਸੱਚ, ਇਹ ਵੀ ਸੱਚ, ਇਹ ਵੀ ਸੱਚ ਹੈ। ਗੁਰਮੁਖੋ, ਗੁਰੂ ਅਰਜੁਨ ਦੇਵ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੂੰ ਪੇਖਣ ਨਾਲ ਗਰਭ ਜੂਨ ਮੁੱਕ ਜਾਂਦੀ ਹੈ। ਗੁਰੂ ਕੇ ਰਬਾਬੀ ਕਹਿੰਦੇ ਆ ਕਿ ਗੁਰੂ ਅੰਗਦ ਦੇਵ ਨੂੰ ਡਿੱਠਣ ਨਾਲ ਵੇਖਣ ਨਾਲ ਜਨਮ ਮਰਨ ਕੱਟਿਆ ਜਾਂਦਾ ਹੈ। ਭੱਟ ਕਹਿੰਦੇ ਆ ਗੁਰੂ ਅਮਰਦਾਸ ਨੂੰ ਡਿੱਠਿਆ ਸਾਰੇ ਪਦਾਰਥ ਮਿਲਦੇ ਆ, ਤੇ ਭਾਈ ਸੱਤਾ ਜੀ ਕਹਿੰਦਾ ਸਿੱਖੋ ਗੁਰੂ ਰਾਮਦਾਸ ਦੇ ਦਰਸ਼ਨ ਕੀਤਿਆਂ ਮਨ ਟਿਕ ਜਾਂਦਾ ਹੈ। ਡਿੱਠਾ ਸ਼ਬਦ ਹੀ ਵਰਤਿਆ। ਉਹ ਇੱਕ ਵਚਨ ਹੈ ਹਜ਼ੂਰ ਦਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਡਿੱਠੇ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਆ ਗੁਰੂ ਅੰਗਦ ਸਾਹਿਬ ਲਈ ਹੋਵੇ ਸਿਫਤ ਖਸਮ ਦੀ ਨੂਰ, ਅਰਸੋਂ ਕੁਰਸੋਂ ਝਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਡਿੱਠੇ। ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ। ਇੱਕ ਤੁਕ ਮੈਂ ਸਾਰਾ ਸਵਈਆ ਨਹੀਂ ਪੜਾਂਗਾ ਟਾਈਮ ਦੇ ਲਿਹਾਜ ਨਾਲ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੇ ਮਿਲੇ, ਇਹ ਜੋਤ ਤਾਂ ਉਹੀ ਹੈ ਨਾ, ਗੁਰ ਡਿੱਠਾ ਤਾਂ ਮਨ ਸਧਾਰਿਆ। ਜਦੋਂ ਗੁਰੂ ਰਾਮਦਾਸ ਨੂੰ ਦੇਖਿਆ ਤੇ ਮਨ ਐ ਆਧਾਰ ਸਹਿਤ ਹੋ ਗਿਆ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉੱਥੇ ਗਏ, ਉਪਦੇਸ਼ ਦਿੱਤਾ ਸੰਗਤ ਨੂੰ। ਪਿਆਰਿਓ, ਉਥੇ ਫਿਰ ਸੰਗਤ ਜਿਹੜੀ ਸੀ ਇਹਨਾਂ ਦੇ ਦਰਸ਼ਨ ਕਰਕੇ ਦੁੱਖ ਕੱਟੇ ਜਾਣ ਲੱਗ ਪਏ। ਹਜ਼ੂਰ ਸੱਚੇ ਪਾਤਸ਼ਾਹ ਜਦੋਂ ਰੋਗੀਆਂ ਦੀਆਂ ਮੰਜੀਆਂ ਜ਼ਮੀਨਾਂ ਤੇ ਇਸ ਤਰ੍ਹਾਂ ਸੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਲੱਗਦੇ ਸਨ, ਅੰਮ੍ਰਿਤ ਦ੍ਰਿਸ਼ਟੀ ਹੁੰਦੀ ਸੀ। ਸਮਾਂ ਆਇਆ ਹਜ਼ੂਰ ਨੇ ਆਪਣੀ ਸਰੀਰ ਨੂੰ ਸੰਕੋਚਣ ਲੱਗੇ। ਇਹ ਵੀ ਇੱਕ ਬੜੀ, ਇਹਨੂੰ ਹੋਰ ਤਰੀਕੇ ਨਾਲ ਲੈਣਾ ਵੀ ਕਿ ਸੁਸਾਈਡ ਵਾਲੇ ਪਾਸੇ ਕੁਝ ਉਹ ਲਿਆ ਤਾਂ ਖੇਡ ਉਹਨਾਂ ਦੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਤਨ ਨੂੰ ਤਾਪ ਹੋਇਆ ਹੈ। ਮੈਂ ਫਿਰ ਬੇਨਤੀ ਕਰਾਂ, ਕਈ ਕਹਿਣਗੇ ਫਿਰ ਉਹਨਾਂ ਨੂੰ ਕਿਉਂ ਗਿਆ। ਮੈਂ ਕਹਿੰਦਾ ਮੇਰਾ ਗੁਰੂ ਦੁੱਖ ਆਉਂਦਾ, ਪੁੱਤਰ ਜਾਂਦੇ ਨੇ, ਜੋ ਕੁਝ ਘਰ ਚ ਵਾਪਰਦਾ ਉਹ ਸਾਨੂੰ ਦੱਸਦਾ ਪਿਆ, ਰੱਬ ਦੇ ਭਾਣੇ ਨੂੰ ਕਿਵੇਂ ਮੰਨਣਾ ਹੈ। ਸਤਿਗੁਰੂ ਨੂੰ ਸੱਚੇ ਪਾਤਸ਼ਾਹ ਚਾਰ ਕੁ ਦਿਨ ਪਹਿਲਾਂ ਭੰਨ ਸ਼ੁਰੂ ਹੋਈ ਸਰੀਰ ਚ, ਸੰਗਤ ਚ ਫਿਰ ਵੀ ਆ ਕੇ ਬੈਠਦੇ ਨੇ, ਮੁੱਖ ਜਿਹੜਾ ਉਹ ਲਾਲ ਹੋਣ ਲੱਗ ਪਿਆ। ਮਾਤਾ ਜੀ ਕੋਲ ਨੇ, ਕੱਲ ਮੈਂ ਭਾਈ ਮਨੀ ਸਿੰਘ ਦਾ ਜ਼ਿਕਰ ਕੀਤਾ, ਉਹ ਵੀ ਭਾਈ ਮਨੀ ਰਾਮ ਵੀ ਉੱਥੇ ਸੀ। ਸੰਗਤ ਰੋਜ਼ ਬੈਠਦੀ ਹੈ, ਬਾਲਾ ਪ੍ਰੀਤਮ ਸੰਗਤ ਚ ਆਉਂਦੇ ਆ, ਫਿਰ ਇਕਾਂਤ ਵੀ ਚਲੇ ਜਾਂਦੇ ਆ। ਕੁਝ ਦਿਨ ਹੋਏ, ਫਿਰ ਜਦੋਂ ਤੇਜ਼ ਹੋਇਆ, ਫਿਰ ਸੰਗਤ ਜਿਹੜੇ ਰੋਗੀ ਸਨ ਉਹ ਵਿਲਕਣ ਲੱਗੇ। ਸਤਿਗੁਰਾਂ ਨੇ ਕਿਹਾ ਸਾਡੇ ਚਰਨਾਂ ਦਾ ਜਲ ਚ ਬੱਚੇ ਚ ਪਾ ਦਿਓ, ਇਹਨੂੰ ਸ਼ਕਲ ਨਾਲ ਅਰੋਗਤਾ ਮਿਲੇਗੀ। ਅੱਜ ਵੀ ਬੰਗਲਾ ਸਾਹਿਬ ਹੈ ਜੀ, ਤੁਸੀਂ ਜਾਂਦੇ ਹੋ। ਮੈਂ ਇਹ ਵੀ ਸ਼ਬਦ ਉਹਨਾਂ ਲਈ ਕਹਿ ਰਿਹਾ ਜਿਹੜੇ ਗੁਰੂ ਨੂੰ ਪਰਮੇਸ਼ਵਰ ਰੂਪ ਮੰਨਦੇ ਆ। ਸਤਿਗੁਰੂ ਜਿਹੜਾ ਆਹ ਦਿਨ ਆਇਆ, ਰਾਤ ਕਹਿ ਦਿੱਤਾ ਬੋਲੇ ਥੋੜਾ ਜਿਹਾ, ਮਾਤਾ ਜੀ ਕੋਲ ਸਨ ਕ੍ਰਿਸ਼ਨ ਕੌਰ, ਕਹਿਣ ਲੱਗੇ ਸੀ ਚੋਲਾ ਛੱਡ ਦੇਣਾ ਹੈ ਸਵੇਰੇ, ਕੂਕੀ ਸੀ, ਬੋਲੇ ਘੱਟ। ਸਿੱਖ ਸੰਗਤ ਆ ਗਈ, ਮਹਾਰਾਜ ਜੀ ਬਹੁਤ ਘੱਟ ਮਿਲੇ, ਮਾਤਾ ਜੀ ਨੇ ਸਿਰ ਕੁਝ ਬਚਨ ਕੀਤੇ ਸਤਿਗੁਰਾਂ ਨੂੰ ਕਿ ਅਜੇ ਆਰਬਲਾ ਕੀ ਹੈ, ਆਪ ਕੀ ਖੇਡ ਵਰਤਾਨ ਲੱਗੇ ਹੋ। ਕਹਿਣ ਲੱਗੇ ਮਾਤਾ ਜੀ ਇਹ ਪਰਮੇਸ਼ਵਰ ਦੇ ਘਰ ਦਾ ਸਮਾਂ ਹੀ ਇਤਨਾ ਹੈ। ਸੰਗਤ ਫਿਰ ਅਗਲੀ ਗੱਲ ਮਾਤਾ ਜੀ ਕਹਿੰਦੇ ਨੇ, ਇਹ ਸੰਗਤ ਨੂੰ ਕਿਸ ਦੇ ਲੜ ਲਾਓਗੇ, ਹਰ ਗੁਰੂ ਸਾਹਿਬਾਨ ਚੋਲਾ ਬਾਅਦ ਤਿਆਗਦੇ ਨੇ, ਪਹਿਲਾਂ ਉਹ ਦੱਸ ਕੇ ਜਾਂਦੇ ਆ ਮੇਰੀ ਜਗ੍ਹਾ ਤੇ ਇਹ ਹੈ। ਕਮਾਲ ਕਰ ਦਿੱਤੀ, ਸੱਕਾ ਭਰਾ ਦਿੱਲੀ ਦੇ ਵਿੱਚ ਹੈ, ਔਰੰਗਜ਼ੇਬ ਨਾਲ ਉਹਦਾ ਸੰਬੰਧ ਹੈ। ਜਦੋਂ ਨੇਤਰ ਖੁੱਲੇ ਸੰਗਤ ਨੂੰ ਕਹਿੰਦੇ ਨੇ ਸਮੱਗਰੀ ਲਿਆਓ, 5 ਪੈਸੇ ਨਾਰੀਅਲ, ਸੁਨਹਿਰੀ ਰੰਗ ਦਾ ਥਾਲ ਲਿਆਂਦਾ, ਸਤਿਗੁਰੂ ਦੇ ਕੋਲ ਕੀਤਾ, ਮੰਜੇ ਤੇ ਲੇਟਿਆ ਨੇ, 3 ਵਾਰੀ ਉੱਤੇ ਹੱਥ ਨਾਲ ਪਰਿਕਰਮਾ ਕੀਤੀ ਤੇ ਨਾਲ ਸ਼ਬਦ ਕਿਹਾ ਬਾਬਾ ਬਸੇ ਗ੍ਰਾਮ ਬਕਾਲੇ। ਇਹ ਨਹੀਂ ਕਿਹਾ ਭਰਾਤਾ ਦਿੱਲੀ ਰਹਿੰਦਾ ਹੈ, ਆ ਹੈ ਬਖਸ਼ਿਸ਼ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੋਤ ਦੀ। ਹਾਲਾਂਕਿ ਬਾਬਾ ਜਿਹੜਾ ਕਿੰਨਵੀਂ ਪੀੜ੍ਹੀ ਪੈ ਗਈ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਿਤਾ ਗੁਰੂ ਹਰ ਰਾਏ ਸਾਹਿਬ ਦੀ, ਗੁਰੂ ਹਰ ਰਾਏ ਸਾਹਿਬ ਦੇ ਪਿਤਾ ਬਾਬਾ ਗੁਰਦਿੱਤਾ ਜੀ ਤੇ ਬਾਬੇ ਗੁਰਦਿੱਤੇ ਦਾ ਭਰਾ ਗੁਰੂ ਤੇਗ ਬਹਾਦਰ। ਇਹ ਕਵੀਆਂ ਲਿਖਿਆ, ਪਰ ਮਹਾਰਾਜ ਨੇ ਇੰਨੀ ਸ਼ਬਦ ਕਿਹਾ ਬਾਬਾ ਬਕਾਲਾ, 3 ਵਾਰੀ ਕਿਹਾ ਬਾਬਾ ਬਕਾਲਾ। ਸਾਡੇ ਇਤਿਹਾਸਕਾਰਾਂ ਨੇ ਕਵਿਤਾ ਚ ਲਿਖਿਆ ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਸਤਿਗੁਰੂ ਨਾਮ ਦੱਸ ਜਾਓ। ਕਹਿਣ ਲੱਗੇ ਸੂਰਜ ਦੀ ਤਰ੍ਹਾਂ ਚਮਕੇਗਾ, ਚੰਦਰਮਾ ਦੀ ਤਰ੍ਹਾਂ ਠੰਡਾ ਹੋਵੇਗਾ, ਧਰਤੀ ਦੀ ਤਰ੍ਹਾਂ ਧੀਰਜ ਵਾਲਾ ਹੋਵੇਗਾ, ਜੀ ਦੱਸੋ ਸਾਨੂੰ। ਕਹਿਣ ਲੱਗੇ ਉਹਨੂੰ ਕੋਈ ਨਹੀਂ ਲੁਕਾ ਸਕੇਗਾ, ਇੰਨਾ ਪ੍ਰਗਟ ਹੋਵੇਗਾ, ਸਾਰਾ ਸੰਸਾਰ ਉਹਨੂੰ ਚੁਕੇਗਾ, ਉਹ ਮੇਰਾ ਬਾਬਾ ਹੈ ਬਕਾਲੇ ਚ ਰਹਿੰਦਾ। ਇੰਨਾ ਸ਼ਬਦ ਕਿਹਾ ਤੇ ਮਹਾਰਾਜ ਸੱਚਖੰਡ ਪਿਆਨਾ ਕਰ ਗਏ। ਦਿੱਲੀ ਦੀ ਸੰਗਤ ਇਕੱਠੀ ਹੋਈ, ਦਿੱਲੀ ਦੀ ਸੰਗਤ ਇਕੱਠੀ ਹੋਈ, ਬਹੁਤ ਵੱਡਾ ਇਕੱਠ ਹੋਇਆ। ਸਤਿਗੁਰੂ ਦਾ ਇਸ਼ਨਾਨ ਕਰਾ, ਇਥੋਂ ਫਿਰ ਹਜ਼ੂਰ ਨੂੰ ਭੋਗਲ ਜਿੱਥੇ ਗੁਰਦੁਆਰਾ ਬਾਲਾ ਸਾਹਿਬ ਹੈ, ਇੱਥੇ ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸੰਸਕਾਰ ਕੀਤਾ। ਗੁਰੂ ਹਰਕ੍ਰਿਸ਼ਨ ਸਾਹਿਬ ਸੱਚਾ ਪਾਤਸ਼ਾਹ, ਉਨ੍ਹਾਂ ਦੇ ਬਾਰੇ ਭਾਈ ਗੁਰਦਾਸ ਦੂਜੇ ਨੇ ਕਿਹਾ, ਸ੍ਰੀ ਹਰਕ੍ਰਿਸ਼ਨ ਪਏ ਅਸ਼ਟਮ ਬਲਬੀਰਾ, ਜਿਨ ਪਹੁੰਚ ਦਹੇਲੀ ਤਜਿਓ ਸ਼ਰੀਰਾ, ਬਾਲ ਰੂਪ ਤਰਸਵਾਂਗ ਰਚਾਇਓ। ਕਹਿੰਦੇ ਬਾਲ ਰੂਪ ਚਾ ਖੇਡ ਸਾਰੀ ਵਰਤਾ ਦਿੱਤੀ, ਤਬ ਸਹਿਜੇ ਤਨ ਛੋਰ ਸਿਧਾਇਓ, ਇਨ ਮੁਗਲਨ ਸਿਰ ਪਰੀ ਸ਼ਾਰਾ। ਮੁਗਲਾਂ ਦੇ ਸਿਰ ਤੇ ਮਿੱਟੀ ਪਏ ਦਾ ਮਤਲਬ ਕੋਈ ਕਾਰਨ ਹੋਵੇਗਾ। ਕਹਿਣ ਲੱਗੇ ਵੇ ਖੁਦ ਪਤ ਸੋ ਪਹੁੰਚੇ ਦਰਬਾਰਾ। ਇਧਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਿਆਨਾ ਕਰ ਗਏ, ਗੁਰੂ ਤੇਗ ਬਹਾਦਰ ਸਾਹਿਬ ਲਈ ਬਚਨ ਕਰ ਗਏ। ਭਾਵੇਂ ਰਸਮ ਬਾਅਦ ਵਿੱਚ ਹੁੰਦੀ ਹੈ, ਮਹੀਨੇ ਬਾਅਦ ਮਹੀਨਿਆਂ ਬਾਅਦ ਹੁੰਦੀ ਏ, ਪਰ ਜੋਤ ਤਾਂ ਉਦੋਂ ਹੀ ਭੋਰੋ ਵਾਲੇ ਕੋਲ ਚਲੀ ਗਈ ਜਦੋਂ ਬਚਨ ਕਹਿ ਦਿੱਤਾ ਕਿ ਬਾਬਾ ਬਸੇ ਗ੍ਰਾਮ ਬਕਾਲੇ। ਮੈਂ ਆਪ ਨੂੰ ਬੇਨਤੀ ਕਰਾਂਗਾ, ਐਸੇ ਗੁਰੂ ਹਰਕ੍ਰਿਸ਼ਨ ਸਾਹਿਬ ਬਾਰੇ ਕਵੀ ਸੰਤੋਖ ਸਿੰਘ ਅਰਥ ਕਰਦੇ ਨੇ, 5 ਮਿੰਟ ਲੈਣੇ ਨੇ। ਹਜ਼ੂਰ ਨੇ ਬਾਰੇ ਕਿਹਾ, ਕਵੀ ਜੀ ਕਹਿੰਦੇ, ਦਰਸ਼ਨ ਸ੍ਰੀ ਹਰਕ੍ਰਿਸ਼ਨ ਕੇ ਨਪੁੰਨ ਹਰਨ ਜੁਰਤੀਨ, ਬ੍ਰਿਜ ਭਾਸ਼ਾ ਹੈ। ਦਰਸ਼ਨ ਸ੍ਰੀ ਹਰਕ੍ਰਿਸ਼ਨ ਕੇ ਨਪੁੰਨ ਹਰਨ ਜੁਰਤੀਨ, ਚਰਨ ਮਨੋਹਰ ਬੰਦਨਾ ਜਿਨ ਸਿੱਖਣ ਸੁਖ ਦੀਨ। ਇਹਦੇ ਲਫ਼ਜ਼ੀ ਅਰਥ ਨੇ, ਦਰਸ਼ਨ ਸ੍ਰੀ ਹਰਕ੍ਰਿਸ਼ਨ ਕੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ, ਨਪੁੰਨ ਹਰਨ ਜੁਰ ਤੀਨ, 3 ਜੁਰ 3 ਤਾਪ ਆਦ ਵਿਆਦ ਉਪਾਦ ਨੂੰ ਕੱਟਣ ਵਾਲਾ ਦਰਸ਼ਨ ਗੁਰੂ ਹਰਕ੍ਰਿਸ਼ਨ ਸਾਹਿਬ ਦਾ। ਚਰਨ ਮਨੋਹਰ ਬੰਦਨਾ, ਮਨ ਨੂੰ ਮੋਹਣ ਵਾਲੇ ਜਿਹੜੇ ਉਹਨਾਂ ਦੇ ਚਰਨ ਨੇ, ਮੇਰੀ ਉਹਨਾਂ ਦੇ ਚਰਨਾਂ ਵਿਚ ਅੱਜ ਮੱਥਾ ਮੈਂ ਟੇਕਣਾ। ਆਪਾਂ ਸਮਝੋ ਅੱਜ ਇਹੀ ਕਹੀਏ, ਦਰਸ਼ਨ ਸ੍ਰੀ ਹਰਕ੍ਰਿਸ਼ਨ ਕੇ, ਨਪੁੰਨ ਹਰਨ ਜੁਰ ਤੀਨ, ਚਰਨ ਮਨੋਹਰ ਬੰਦਨਾ, जिन सिखण सुख दीन, जिन्हें सुखां नूं सिखां नूं सुख दिता। ऐसे दीन दयाल सतगुरु गुरु तेग बहादुर जी गत्ता गुरता गद्दी ते बिराजमान होए। उस सतगुरु ने फिर सानू क्या, सिखो पढ़ो जरूर, धर्म ग्रंथ वाचो, पर सिमरन जरूर करो, नाम जरूर जपो। तो मैं कहना जे कोई किताब पढ़ दिया ना, थोड़ा जे भी सुरत कठी होवे, किताब नू बंद कर दो, सिमरन शुरू कर दो, देखो फिर आनंद कैसा बनता है। गुरु जी कहिंदे ने साधो भले पुरखो राम शरण विश्रामा, प्रभु दी शरण विच ही आत्मक विश्राम है, आनंद है, मन धावन तो छुट जाएगा, टिक जाएगा। जिन्हों सतगुरु ने कहा सुख मनि सुख अमृत प्रभ नाम भगत जना कह मन विश्राम, तत जाइए रे तर लागो रंग, मेरा चित न चले मन पयो पंग आराम भी चला गया। साधो राम शरण विश्रामा, वेद पुराण पढ़े को यह गुण, वेद और पुराण पढ़न का यह ही फायदा लाभ है, सिमरे हर को नामा। यह सिमरन चो निकले ना ग्रंथ। हुण गुरु ग्रंथ साहिब दी आप बाणी पढ़दे हो, थां थां नाम दा जिक्र है, पर यह भी किस दिन बेनती करांगा, बाणी और नाम च फर्क कोई नहीं। जिहड़ा बाणी समझदा नाम ही उहदे विच चलन लग पैंदा। यह बाणी जो जियो जाने तिस अंतर रवै खरनामा। गुरु साहिब कहिंदे ने लोभ मोह राहो दी तुकां दे अर्थ हो गए ने, लोभ मोह माया ममता फुन, लालच माया दा मोह, आ ममता जिहड़ी पकड़ है। महाराज कहिंदे ने फुन अते फेर की जी, औ बिखियन की सेवा, बिखियन दा सेवन करना, कई कहिंदे ने विकारां दी सेवा करना, इहदा मतलब के विकारां दी जी हजूरी करना, माया दा मोह ममता विषय वासना दा सेवन इहदे विच प्रवृत्त होना, ए सारियां चीजां। पर इथों ए तुक अगली तुक नाल मिल के पूरे अर्थ करेगी, इकले नहीं होणगे। औ बिखियन की सेवा, हर एक सोग परसै जे नायन सो मूर्त है देवा। जिन्हों आ चीजा लोभ मोह ममता विषय विकार किसे च नहीं पैंदा, हर एक ते सोग जिन्हों स्पर्श नहीं करदा, गुरु तेग बहादुर साहब जी कौन कहन लगे, सो मूर्त है देवा, देवा दर ते भगवान प्रकाश रूप, ओ असल च रब दी मूर्त है जिदा जीवन ए है। अगे फिर सतगुरु कहिंदे आ सुरग नरक अमृत दिख ए सब इथे सोड़ा विश्राम दा चेते रखना, ए सब ते विश्राम लैना, क्योंकि कई वारी नहीं पता लगदा। महाराज कहिंदे स्वर्ग ते नरक अमृत ते जहर, ए जो कुछ भी है त्यों कंचन अर पैसा, जिवें स्वर्ग ते नरक बराबर, अमृत ते जहर बराबर, कंचन दर ते सोना ते पैसे दा अर्थ करंसी नहीं करना, पैसे दा अर्थ तांबा, उंद वैसे पैसे दा अर्थ तांबा ही हुंदा, इत्थे पैसे दा अर्थ त्रामा कहिंदे सन साडे बजुर्ग, तांबा यूं कह लो। सोना धात उत्तम तोलियां च विकदा, तांबा ते मना च विकदा है ना। गुरु जी कहिंदे ने जिवें तांबा उस तरह सोना, जिवें अमृत उस तरह जहर। जिस बंदे दी अवस्था ए बन गई है, ओ परमात्मा दी मूर्त है, ओ परमेश्वर दी मूर्त है। गुरु जी कहिंदे उस तत निंदा ए समझा कै लोभ मोह फुन तैसा, कि जिवें ए चीजां स्पर्श नहीं करदिया, उस तत ते निंदा बराबर, लोभ ते मोह फुन तैसा। इसे तरह हुण इहदे विच इक लुपती रख दित्ती जे, लुपती दा अर्थ हुंदा वी विचे लुका दित्ती, व्याख्या कर लो लिखिया नहीं। हुण दो शब्द आ गए जी, लोभ ते मोह, बाकी सारा जो ढा रहा। हुण जिवें देखो तुसी उस्तत निंदा अमृत बिक सुरग नरक कंचन पैसा, यहां पर लुपती है, इथे लोभ है और संतोख है, मोह है और निर्मल प्रेम है। हजूर सच्चे पातशाह कहने सारिया चीजा एक बराबर जाने, दुख सुख ए बांधे जे नाहिन, जेड़ा बंदा जिदे च दुख सुख रुकावट नहीं, दुख सुख ने बन्या नहीं, तह तुम जानो। इथे गुरमुखो नन्ने उत्ते होड़ा नहीं लगा, ऊड़े नु औंकड़ बोलना है, जानो बिंदी नहीं लानी, जानू नहीं बनना है, तह तुम जानो ज्ञानी। उस बंदे नु तुसी समझो ये ज्ञानवान ज्ञानी है, नानक मुक्त ताहे तुम मानो। ਭਲੇ ਪੁਰਖੋ ਉਹਨੂੰ ਮੁਕਤ ਮੰਨਿਓ। ਇਹ ਵਿਦਕੋ ਜੋ ਪ੍ਰਾਣੀ, ਜਿਸ ਪ੍ਰਾਣੀ ਨੂੰ ਇਸ ਅਵਸਥਾ ਦੀ, ਇਸ ਵਿਧੀ ਦੀ ਇਹ ਦਾਤ ਮਿਲ ਗਈ ਹੈ, ਉਹ ਹੀ ਅਸਲ ਚ ਮੁਕਤ ਹੈ। ਜੇ ਇਸ ਸਾਰੇ ਸ਼ਬਦ ਦੇ ਅਰਥ, ਸਾਰੇ ਸ਼ਬਦ ਦੇ ਅਰਥ ਸੁਖਮਨੀ ਸਾਹਿਬ ਚ ਕਰਨੇ ਹੋਣ ਤੇ ਸਾਰੀ ਕਥਾ ਇੱਕੋ ਪਦੇ ਚ ਆ ਜਾਣੀ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ। ਜੀਵਨ ਮੁਕਤੇ ਨੂੰ ਗੁਰੂ ਕਹਿੰਦਾ ਨਾਨਕ ਮੁਕਤ ਆਏ ਤੂੰ ਮਾਨੋ। ਇਹ ਵਿਦਕੋ ਜੋ ਪ੍ਰਾਣੀ, ਜਿਸ ਪ੍ਰਾਣੀ ਦੀ ਅਵਸਥਾ ਇਹ ਹੈ, ਅੱਜ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਠੀਕ ਅਸੀਂ ਇਸ ਕਾਲ ਚ ਕਹਾਂਗੇ ਅੱਜ ਦੇ ਦਿਨ ਜੋਤੀ ਜੋਤ, ਅੱਜ ਦੇ ਦਿਨ ਗੁਰਗੱਦੀ, ਨਹੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਅੱਜ ਹੈ, ਗੁਰੂ ਤੇਗ ਬਹਾਦਰ ਵੀ ਅੱਜ ਹੈ। ਸਿੱਖ ਯਾਦ ਰੱਖੇ ਗੁਰੂ ਕਦੀ ਨਹੀਂ ਜਾਂਦਾ, ਸਰੀਰ ਦੇ ਓਹਲੇ ਕਰਦਾ। ਸਰੀਰ ਦੇ ਓਹਲੇ ਤੋਂ ਬਾਅਦ ਤਾਂ ਇੰਨਾ ਸਰਵ ਵਿਆਪਕ ਹੋ ਜਾਂਦਾ ਜਿੱਥੇ ਕਹੋ ਉੱਥੇ ਪਹੁੰਚ ਜਾਂਦਾ। ਐਸੇ ਦੀਨ ਦਿਆਲ ਸਤਿਗੁਰਾਂ ਦੇ ਜੋਤੀ ਜੋਤ ਔਰ ਗੁਰਗੱਦੀ ਦਿਨ ਮਨਾਇਆ, ਆਪ ਨੇ ਬੜੀ ਇਕਾਗਰਤਾ ਬਖਸ਼ੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਅਗਲਾ ਹਫ਼ਤਾ ਮੈਂ ਵੀ ਚਲੋ ਇਹ ਬੇਨਤੀ ਕਰ ਰਿਹਾ, ਮੈਂ ਇਸ ਕਰਕੇ ਨੀ ਵੀ ਸੰਗਤ ਬਹੁਤ ਆਵੇਗੀ ਤੇ ਮੈਂ ਕਥਾ ਕਰਨਾ ਆ, ਨਹੀਂ, ਮੈਂ ਚਾਹੁੰਦਾ ਇਹ ਵਕਤ ਹੁੰਦੇ ਨੇ ਜ਼ਿੰਦਗੀ ਚ, ਇਹ ਘੜੀਆਂ ਸੁਲੱਖਣੀਆਂ ਹੁੰਦੀਆਂ ਨੇ। ਸੱਚ ਜੇ ਮੈਂ ਪਿਛਲੇ ਦਿਨ ਕਿਹਾ, ਜਿਹੜੀ ਕਥਾ ਮੈਂ ਸਾਹਿਬਜ਼ਾਦਿਆਂ ਦੀ 300 ਸਾਲਾ ਸ਼ਤਾਬਦੀ ਨੂੰ ਕੀਤੀ, ਉਹ ਦੁਬਾਰਾ ਕਦੀ ਨਹੀਂ ਹੋਈ। ਜਿਹੜੀ ਕਥਾ ਮੰਜੀ ਸਾਹਿਬ ਨਨਕਾਣਾ ਸਾਹਿਬ ਦੇ ਸਾਕੇ ਦੀ, ਇਹ ਸ਼ਤਾਬ ਮੈਂ ਆਪਣੇ ਅੰਦਰ ਦੀ ਕਹਿ ਰਿਹਾ, ਨਹੀਂ ਹੋਈ, ਕਿਉਂਕਿ ਇਹਨਾਂ ਦਿਨਾਂ ਵਿੱਚ ਗੁਰੂ ਦੀ ਅਗੰਮੀ ਖੇਡ ਵਰਦੀ ਹੈ। ਸਤਿਗੁਰਾਂ ਦਾ ਦਿਨ ਆ ਰਿਹਾ ਹੈ, ਤੁਸੀਂ ਆਇਆ ਕਰੋ। ਜੋ ਪ੍ਰਬੰਧਕ ਵੀਰਾਂ ਨੇ ਸ਼ਬਦ ਚੌਂਕੀ ਦਾ ਸਮਾਂ ਉਲੀਕਿਆ, ਸਾਰੇ ਆਇਓ, ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਾਂਗੇ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।